ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲੀਲਾ ਕਰ ਰਹੇ ਹਨ, ਮੇਰੇ ਗੁਰਦੇਵ ਬਿਲਾਸ ਕਰਦੇ ਹਨ ਜੋ ਸਾਡੀ ਸੁਰਤ ਤੋਂ ਪਰੇ ਵਰਤਦੇ ਹਨ। ਗੁਰੂ ਸਾਹਿਬਾਂ ਦੇ ਬਿਲਾਸ ਨੇ ਆਮ ਸੰਸਾਰੀ ਜੀਵ ਸਾਡੇ ਵਰਗੇ ਕਰਮ ਭੋਗਣ ਆਉਂਦੇ ਹਾਂ ਅਸੀਂ, ਪਰ ਗੁਰੂ ਪਾਤਸ਼ਾਹ ਜੋ ਕਰ ਰਹੇ ਨੇ ਉਹ ਬਿਲਾਸ ਹਨ ਜਿਹਦੇ ਨਾਲ ਜੀਵਾਂ ਦਾ ਭਲਾ ਹੈ, ਜੀਵਾਂ ਦੀ ਕਲਿਆਣ ਹੈ। ਕੇਸ਼ੋਦਾਸ ਨਾਮ ਦਾ ਇੱਕ ਪੰਡਿਤ ਬਨਾਰਸ ਤੋਂ ਚੱਲ ਕੇ ਆਇਆ, ਜਾ ਤਾਂ ਅੱਗੇ ਕਾਂਗੜੇ ਨੂੰ ਰਿਹਾ ਸੀ। ਗੁਰੂ ਸਾਹਿਬ ਦੀ ਵਡਿਆਈ ਸੁਣੀ ਅਤੇ ਆਨੰਦਪੁਰ ਸਾਹਿਬ ਆਇਆ, ਬਾਗ ਚ ਉਤਾਰਾ ਕੀਤਾ, ਕਲਗੀਧਰ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਦੀਵਾਨ ਭਾਈ ਨੰਦ ਚੰਦ ਜੀ ਜੋ ਆਈ ਗਈ ਸੰਗਤ ਦੀ ਸੰਭਾਲ ਕਰਦੇ ਸਨ, ਕਲਗੀਧਰ ਜੀ ਨੇ ਉਹਨਾਂ ਨੂੰ ਹੁਕਮ ਕੀਤਾ, ਕੇਸ਼ੋਦਾਸ ਨੂੰ ਜਾ ਕੇ ਮਿਲੇ, ਗੱਲਬਾਤ ਪੁੱਛੀ। ਇਹਨੇ ਕਿਹਾ ਜੀ ਮੈਂ ਗੁਰੂ ਸਾਹਿਬ ਦੀ ਵਡਿਆਈ ਸੁਣੀ ਆ, ਉਹਨਾਂ ਦੇ ਦਰਸ਼ਨ ਕਰਨੇ ਹਨ, ਅੱਗੇ ਕਾਂਗੜੇ ਨੂੰ ਜਾ ਰਿਹਾ ਹਾਂ ਜਵਾਲਾ ਜੀ ਦੇ ਮੰਦਰ ਦੀ ਯਾਤਰਾ ਲਈ, ਮੈਂ ਜਵਾਲਾ ਜੀ ਦਾ ਭਗਤ ਹਾਂ, ਦੇਵੀ ਭਗਤ ਹਾਂ। ਤੋ ਗੁਰੂ ਸਾਹਿਬ ਦਾ ਜਦੋਂ ਦੀਵਾਨ ਸਜਿਆ, ਮਹਾਰਾਜ ਜੀ ਦੀ ਹਜ਼ੂਰੀ ਚ ਆਇਆ, ਗੱਲਬਾਤ ਕੀਤੀ, ਦਰਸ਼ਨ ਦਿਦਾਰੇ ਕੀਤੇ। ਮਹਾਰਾਜ ਜੀ ਨੇ ਇਹਦੇ ਬਾਰੇ ਸੁਣਿਆ ਸੀ ਦੂਜੇ ਪੰਡਿਤਾਂ ਕੋਲੋਂ ਵੀ ਦੇਵੀ ਚੰਡੀ ਦੀ ਪੂਜਾ ਕਿਵੇਂ ਕਰੀਦੀ ਹੈ, ਉਹਦੀ ਵਿਧੀ ਸਾਰੀ ਇਹਨੂੰ ਪਤਾ ਹੈ। ਮਹਾਰਾਜ ਜੀ ਕਹਿਣ ਲੱਗੇ ਪੰਡਿਤ ਜੀ ਚੰਡੀ ਪ੍ਰਗਟ ਕਰ ਸਕਦੇ ਹੋ? ਤਾਂ ਉਸ ਵਕਤ ਕਿਉਂਕਿ ਇਹਦੇ ਚੰਡੀ ਇਹਨੇ ਤਾਂ ਪ੍ਰਗਟ ਕੀ ਕਰਨੀ ਸੀ, ਚੰਡੀ ਤਾਂ ਕਲਗੀਧਰ ਨੇ ਪ੍ਰਗਟ ਕਰਨੀ, ਇਹ ਤਾਂ ਲੀਲਾ ਕਰ ਰਹੇ ਜਿਵੇਂ ਬਾਬਰ ਨੇ ਹਿੰਦੁਸਤਾਨ 'ਤੇ ਹਮਲਾ ਕਰਨਾ ਸੀ, ਅਤੇ ਉਸ ਵੇਲੇ ਦੇ ਜਿਹੜੇ ਤੰਤਰਾਂ ਮੰਤਰਾਂ ਨੂੰ ਜਾਣਨ ਵਾਲੇ ਲੋਕ ਸੀ ਉਹ ਪਠਾਣਾਂ ਨੂੰ ਕਹਿਣ ਲੱਗੇ ਜੀ ਅਸੀਂ ਜਿਹੜੇ ਮੁਗਲ ਚੜ੍ਹ ਕੇ ਆਉਣਗੇ ਮੰਤਰਾਂ ਤੰਤਰਾਂ ਨਾਲ ਉਹਨਾਂ ਨੂੰ ਅੰਨੇ ਕਰ ਦਿਆਂਗੇ। ਪਰ ਉਹ ਹੈ ਸਾਰਾ ਪਖੰਡੀ ਸੀ ਉਹਨਾਂ ਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਬਾਣੀ 'ਚ ਬਚਨ ਲਿਖੇ ਨੇ ਕੋਈ ਮੁਗਲ ਨਾ ਹੋਵਾ ਅੰਧਾ। ਇਹ ਕਹਿੰਦੇ ਸੀ ਅਸੀਂ ਮੁਗਲਾਂ ਨੂੰ ਆਪਣਿਆਂ ਤੰਤਰਾਂ ਮੰਤਰਾਂ ਨਾਲ ਅੰਨੇ ਕਰ ਦਿਆਂਗੇ, ਪਰ ਕੋਈ ਮੁਗਲ ਅੰਨਾ ਹੋਇਆ ਹੀ ਨਹੀਂ। ਉਹਨਾਂ ਨੇ ਤੇ ਆ ਕੇ ਤਲਵਾਰ ਇਹੋ ਜਿਹੀ ਚਲਾਈ ਕਿ ਪਠਾਣਾਂ ਦਾ ਸਫਾਇਆ ਕਰਕੇ ਹਿੰਦੁਸਤਾਨ 'ਤੇ ਕਬਜ਼ਾ ਕਰਕੇ ਆਪਣਾ ਰਾਜ ਸਥਾਪਿਤ ਕੀਤਾ ਬਾਬਰ ਨੇ। ਤੋ ਇਹ ਜਿਹੜੇ ਲੋਕ ਇੱਦਾਂ ਦੇ ਸਨ ਕਿ ਅਸੀਂ ਪ੍ਰਗਟ ਕਰਾਂਗੇ, ਸਾਨੂੰ ਚੰਡੀ ਪ੍ਰਗਟ ਕਰਨ ਦਾ ਵਿਧੀ ਵਿਧਾਨ ਪਤਾ ਹੈ, ਮੰਤਰ ਪੜ੍ਹਦੇ ਹਾਂ, ਉਹ ਮਹਾਰਾਜ ਜੀ ਨੇ ਵਿਖਾਣਾ ਸੀ ਵੀ ਇਹਨਾਂ ਕੋਲੋਂ ਨਹੀਂ ਪ੍ਰਗਟ ਹੋਣੀ ਚੰਡੀ। ਜੇ ਇਹਨਾਂ ਕੋਲੋਂ ਪ੍ਰਗਟ ਹੁੰਦੀ 700 ਸਾਲ ਹੋ ਗਏ ਨੇ ਇਹਨਾਂ ਨੂੰ ਮੰਤਰ ਤੰਤਰ ਪੜ੍ਹਦੇ ਹਾਂ, 700 ਸਾਲ ਤੋਂ ਜ਼ਾਲਮਾਂ ਦਾ ਰਾਜ ਹੈ, ਇਹਨਾਂ ਦੇ ਮੰਦਰਾਂ ਦੇ ਉੱਤੇ ਜਜ਼ੀਏ ਲਾਏ ਜਾ ਰਹੇ ਨੇ, ਚੰਡੀ ਤਾਂ ਅਸੀਂ ਪ੍ਰਗਟ ਕਰਨੀ ਹੈ। ਉਹ ਲੀਲਾ ਸਤਿਗੁਰੂ ਜੀ ਰਚ ਰਹੇ ਨੇ ਕਲਗੀਧਰ ਜੀ। ਪੁੱਛਦੇ ਨੇ ਕਿਵੇਂ ਹੋਏਗੀ ਚੰਡੀ ਪ੍ਰਗਟ? ਤੋ ਸੁਣ ਕੇ ਜਦੋਂ ਅੱਗੋਂ ਕੇਸ਼ੋਦਾਸ ਨੇ ਜਿਹੜੀਆਂ ਗੱਲਾਂ ਕਹੀਆਂ ਨੇ, ਗਰੀਬਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਉਹ ਸਾਰੀ ਲੀਲਾ ਕਰ ਰਹੇ ਨੇ। ਇਹ ਲੀਲਾ ਹੈ ਕਲਗੀਧਰ ਜੀ ਦੀ, ਅਤੇ ਲੀਲਾ ਜਿਹੜੀ ਹੈ ਉਹ ਅਸਚਰਜ ਮਾਤਰ ਹੁੰਦੀ ਹੈ, ਵਿਸਮਾਦ ਵਾਲੀ ਹੁੰਦੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਚੋਜੀ ਪ੍ਰੀਤਮ ਦੇ ਚੋਜਾਂ ਦੀ ਕਥਾ ਸੁਣੀਏ। ਇਹ ਚੋਜੀ ਸਾਹਿਬ ਦੇ ਚੋਜ ਨੇ ਜਿਹੜੇ ਸਤਿਗੁਰੂ ਜੀ ਵਰਤ ਰਹੇ ਨੇ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਮੇਰੇ ਸਾਹਿਬ ਜੀ ਚੋਜੀ ਹਨ ਅਤੇ ਚੋਜ ਹੀ ਵਰਤਾਉਂਦੇ ਨੇ। ਚੋਜੀ ਸਾਹਿਬ ਦੇ ਚੋਜ ਸਰਵਣ ਕਰੀਏ, ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਸਤਿਗੁਰ ਮਹਾਰਾਜ ਪ੍ਰਭੂ ਸੁਣੀਏ ਹਿਤ ਜਿਤੇਕ।
ਜਦੋਂ ਸਤਿਗੁਰੂ ਜੀ ਨੇ ਬਚਨ ਕਹੇ, ਸੁਣ ਕੇ ਪੰਡਿਤ ਕੇਸ਼ੋਦਾਸ ਬੋਲਿਆ, ਸਤਿਗੁਰੂ ਮਹਾਰਾਜ ਜੀ ਸੁਣੋ, ਮੈਂ ਆਪ ਜੀ ਨੂੰ ਜਿਹੜੀ ਚੰਡੀ ਪ੍ਰਗਟ ਕਰਨ ਦੀ ਵਿਧੀ ਹੈ ਜਾਂ ਉਹਦੇ ਲਈ ਜਿਹੜੀ ਸਮੱਗਰੀ ਹੈ, ਜੋ ਜੋ ਵਰਤਾਰਾ ਹੈ ਉਹ ਮੈਂ ਆਪ ਜੀ ਨੂੰ ਦੱਸਦਾ ਹਾਂ।
ਹਮਨ ਕਰਨ ਅਰ ਬਲੀ ਮੈਂ ਸੰਚੇ ਬਨੇ ਤਿਤੇਕ।
ਮਹਾਰਾਜ ਜੀ ਇਹ ਕੋਈ ਸੌਖਾ ਕੰਮ ਨਹੀਂ ਹੈ ਚੰਡੀ ਨੂੰ ਪ੍ਰਗਟ ਕਰਨ ਦਾ, ਉਹਦੀ ਪੂਜਾ ਕਰਨ ਦਾ। ਉਹਨੂੰ ਪ੍ਰਗਟ ਕਰਨ ਵਾਸਤੇ ਹਵਨ ਕਰਨੇ ਪੈਂਦੇ ਨੇ, ਬਲੀਆਂ ਦੇਣੀਆਂ ਪੈਂਦੀਆਂ ਨੇ, ਬਹੁਤ ਕੁਝ ਇਕੱਠਾ ਕਰਨਾ ਪੈਂਦਾ। ਸੰਚੇ ਬਨੇ ਤਿਤੇਕ, ਕਿੰਨਾ ਕੁਝ ਇਕੱਠਾ ਕਰਨਾ ਬਣਦਾ ਹੈ ਉਹ ਵੀ ਮੈਂ ਆਪ ਜੀ ਨੂੰ ਦੱਸ ਦਿੰਦਾ ਹਾਂ।
ਚੌਪਈ ਪ੍ਰਥਮੇ ਕਨੋ ਦਰਬਹੀ ਚਈਏ।
ਸਭ ਤੋਂ ਪਹਿਲਾਂ ਤਾਂ ਮਹਾਰਾਜ ਜੀ ਜੇ ਇਹ ਸੰਹਵਨ ਕਰਨਾ, ਯੱਗ ਕਰਨਾ, ਚੰਡੀ ਨੂੰ ਪ੍ਰਗਟ ਕਰਨ ਵਾਸਤੇ ਪੂਜਾ ਕਰਨੀ ਹੈ, ਉਹਦੇ ਲਈ ਪੈਸਾ ਹੀ ਬਹੁਤ ਚਾਹੀਦਾ ਹੈ, ਧਾਨੀ ਬਹੁਤ ਜ਼ਿਆਦਾ ਚਾਹੀਦਾ ਹੈ।
ਜਿਸ ਤੇ ਸਭ ਕਾਰਜ ਨਿਰਭਈਏ,
ਕਿਉਂਕਿ ਇਹ ਸਾਰੇ ਕਾਰਜ ਪੈਸੇ ਨਾਲ ਹੀ ਸਿੱਧ ਹੋਣੇ ਨੇ। ਜਿਹੜੀ ਸਮੱਗਰੀ ਖਰੀਦਣੀ ਹੈ, ਜੋ ਜੋ ਵੀ ਪੂਜਾ ਅਰਚਨਾ ਦੇ ਲਈ ਸਮਾਨ ਲਿਆਉਣਾ, ਵੇਦ ਪੜ੍ਹਨ ਲਈ ਮੰਤਰ ਪੜ੍ਹਨ ਲਈ ਜਿਹੜੇ ਜਿਹੜੇ ਪਾਠੀ ਸੱਦਣੇ ਆ ਉਹਨਾਂ ਨੂੰ ਮਾਇਆ ਦੇਣੀ ਭੇਟਾ ਦੇਣੀ ਇਹ ਬਹੁਤ ਵੱਡਾ ਖਰਚ ਤਾਂ ਧਨ ਦਾ ਹੀ ਆ ਧਨ ਦੇ ਨਾਲ ਹੀ ਇਹ ਸਾਰੇ ਕਾਰਜ ਸਿੱਧ ਹੋਣੇ ਹਨ
ਲੱਖ ਅਹੂਤੀ ਦੇ ਬੇਹੇਤ
ਮਹਾਰਾਜ ਲੱਖਾਂ ਰੁਪਇਆਂ ਦੀਆਂ ਤਾਂ ਅਹੂਤੀਆਂ ਹੀ ਦੇ ਹੋਣੀਆਂ ਨੇ ਲੱਖਾਂ ਰੁਪਏ ਦੀ ਜਿਹੜੀ ਸਮੱਗਰੀ ਹੈ ਉਹਦੀ ਤਾਂ ਮਹਾਰਾਜ ਦੀ ਅਹੂਤੀ ਦਿੱਤੀ ਜਾਣੀ ਹੈ
ਮੋਲ ਸਮੱਗਰੀ ਲੈ ਤਨ ਦੇਤ
ਉਹ ਜਿੰਨੀ ਸਮੱਗਰੀ ਲਿਆਉਣੀ ਹੈ ਉਹ ਜਿਹੜੀ ਅਹੂਤੀ ਦੇਣ ਵਾਸਤੇ ਬੜੀ ਬੜੀ ਮਹਿੰਗੀ ਸਮੱਗਰੀ ਹੁੰਦੀ ਹੈ ਉਹ ਬੜੇ ਬੜੇ ਬਹੁਤ ਮਹਿੰਗਾ ਮੁੱਲ ਦਾ ਉਹ ਸਮਾਨ ਜਿਹੜਾ ਮਿਲਦਾ ਹੈ ਮੋਤੀਆਂ ਤੱਕ ਦੀ ਵੀ ਸਮੱਗਰੀ ਵਿੱਚ ਪਾਣੀ ਪੈਂਦੀ ਹੈ ਬਹੁਤ ਸਾਰਾ ਸੋਨਾ ਚਾਂਦੀ ਆਦਿਕ ਦਾਨ ਕਰਨਾ ਪੈਂਦਾ ਹੈ ਮਹਾਰਾਜ ਬਹੁਤ ਸਾਰਾ ਪੈਸਾ ਚਾਹੀਦਾ ਉਹਦੇ ਲਈ
ਲੱਖੋਂ ਕੀ ਗਿਣਤੀ ਤਬ ਹੋਏ
ਮੈਂ ਆਪ ਜੀ ਨੂੰ ਸਪਸ਼ਟ ਦੱਸਦਿਆਂ ਵੀ ਜੇ ਚੰਡੀ ਪ੍ਰਗਟ ਕਰਨੀ ਉਹਦੇ ਲਈ ਲੱਖਾਂ ਰੁਪਏ ਚ ਧਨ ਖਰਚ ਹੋਵੇਗਾ
ਸਦੈ ਹਜ਼ਾਰਨ ਤੇ ਨੈ ਸੋਏ
ਜੇ ਤੁਸੀਂ ਕਹੋ ਵੀ ਹਜ਼ਾਰਾਂ ਰੁਪਇਆਂ ਚ ਸਰ ਜੇ ਹਜ਼ਾਰਾਂ ਰੁਪਇਆਂ ਨਾਲ ਨੀ ਇਹ ਕੰਮ ਹੋਣਾ ਕੇਸ਼ੋ ਦਾਸ ਲਾਲਚੀ ਵੀ ਹੈ ਪਤਾ ਵੀ ਮੈਂ ਵੀ ਧਨ ਲੈਣਾ ਮਹਾਰਾਜ ਜੀ ਤਾਂ ਲੀਲਾ ਕਰ ਰਹੇ ਵਿਖਾਣਾ ਸੀ ਦੁਨੀਆਂ ਦੇ ਲੋਕਾਂ ਨੂੰ ਵੀ ਇਹ ਕੀ ਖੇਡ ਹੈ ਉਹ ਸਤਿਗੁਰੂ ਜੀ ਨੇ ਪ੍ਰਗਟ ਕਰਨੀ ਸੀ ਤੋ ਪਖੰਡ ਵੀ ਪ੍ਰਗਟ ਕਰਨਾ ਸੀ ਕੇਸ਼ੋ ਦਾਸ ਦਾ ਵੀ ਉਹਦੀ ਲੀਲਾ ਕਰ ਰਹੇ ਕਹਿਣ ਲੱਗਾ ਜੀ ਇਹ ਹਜ਼ਾਰਾਂ ਰੁਪਇਆਂ ਨਾਲ ਨਹੀਂ ਕੰਮ ਸਵਰਨਾ ਇਹ ਤਾਂ ਲੱਖਾਂ ਰੁਪਈਆ ਲੱਗਣਾ ਇਹ ਮੈਂ ਆਪ ਜੀ ਨੂੰ ਦੱਸ ਦੇਵਾਂ
ਹੁਣ ਛਤਰੀ ਸ਼ੁੱਧ ਸਭ ਵਿਦ ਜਾਨੋ
ਫਿਰ ਕਹਿਣ ਲੱਗਾ ਚਲੋ ਇਹ ਤਾਂ ਹੋ ਗਈ ਪੈਸੇ ਦੀ ਗੱਲ ਦੂਜਾ ਜਿਹਨੇ ਯੱਗ ਕਰਾਉਣਾ ਹੈ ਉਹ ਜਿਹੜਾ ਛੱਤਰੀ ਹੈ ਉਹ ਬੜਾ ਸ਼ੁੱਧ ਹੋਣਾ ਚਾਹੀਦਾ ਉਹ ਛੱਤਰੀ ਜਿਹਨੇ ਯੱਗ ਕਰਾਉਣਾ ਚੰਡੀ ਨੂੰ ਪ੍ਰਗਟ ਕਰਨ ਵਾਸਤੇ ਉਹ ਬਹੁਤ ਸ਼ੁੱਧ ਹੋਣਾ ਚਾਹੀਦਾ ਹੈ
ਨਿਰਪੈ ਆਦਿ ਗੁਣ ਮੈਂ ਜਿਸ ਮਾਨੋ
ਜਿੱਥੇ ਸ਼ੁੱਧ ਹੋਵੇ ਦੂਜਾ ਉਹ ਨਿਰਪੈ ਹੋਵੇ ਉਹਨੂੰ ਕਿਸੇ ਦਾ ਡਰ ਨਾ ਹੋਵੇ ਕਿਸੇ ਦਾ ਭੈ ਨਾ ਹੋਵੇ ਇਹ ਗੁਣ ਵੀ ਉਹਦੇ ਚ ਹੋਣਾ ਚਾਹੀਦਾ ਹੈ
ਜਬ ਤੇ ਹਮਨ ਕਰਨ ਲੱਗ ਪਰੇ
ਫਿਰ ਜਦੋਂ ਚੰਡੀ ਪ੍ਰਗਟ ਕਰਨ ਲਈ ਯੱਗ ਸ਼ੁਰੂ ਹੋਵੇ
ਤਬ ਤੇ ਨੇਮ ਬਿਖਮ ਸਭ ਤਰੇ
ਉਦੋਂ ਫਿਰ ਉਸ ਛੱਤਰੀ ਲਈ ਨੇਮ ਹੁੰਦੇ ਨੇ ਜਿਹਨੇ ਯੱਗ ਕਰਾਉਣਾ ਉਹਦੇ ਲਈ ਨੇਮ ਹੁੰਦੇ ਨੇ ਬੜੇ ਕਰੜੇ ਹੁੰਦੇ ਨੇ ਉਹ ਨੇਮ ਫਿਰ ਪਾਲਣੇ ਪੈਂਦੇ ਨੇ ਉਹਨਾਂ ਨੇਮਾਂ ਦੀ ਸਾਧਨਾ ਕਰਨੀ ਪੈਂਦੀ ਹੈ
ਬ੍ਰਹਮਚਰਜ ਤੇ ਆਦਿਕ ਜੇ
ਉਹਨਾਂ ਨੇਮਾਂ ਵਿੱਚੋਂ ਇੱਕ ਸਭ ਤੋਂ ਵੱਡਾ ਨੇਮ ਹੁੰਦਾ ਬ੍ਰਹਮਚਰਜ ਬ੍ਰਹਮਚਰਜ ਦੀ ਪਾਲਣਾ ਕਰਨੀ ਪੈਂਦੀ ਹੈ ਜੇ ਚੰਡੀ ਪ੍ਰਗਟ ਕਰਨ ਲਈ ਯੱਗ ਕਰਨਾ ਜਿਹਨੇ ਕਰਾਉਣਾ ਹੈ ਉਹ ਬ੍ਰਹਮਚਰਜ ਦਾ ਧਾਰਨੀ ਹੋਣਾ ਚਾਹੀਦਾ ਫਿਰ ਉਸ ਵੇਲੇ ਜਿਹੜੇ ਨੇਮ ਹੋਣਗੇ ਉਹ ਮੌਕੇ ਤੇ ਦੱਸਾਂਗੇ ਉਹਨਾਂ ਨੇਮਾਂ ਦੀ ਪਾਲਣਾ ਕਰਨੀ ਪੈਂਦੀ ਹੈ
ਮਨ ਦ੍ਰਿੜ ਰਾਖ ਨਾ ਡੋਲਨ ਦੇਈ
ਫਿਰ ਉਹਦਾ ਮਨ ਬੜਾ ਪੱਕਾ ਹੋਣਾ ਚਾਹੀਦਾ ਦ੍ਰਿੜ ਆਪਣੇ ਮਨ ਨੂੰ ਡੋਲਣ ਨਾ ਦੇਵੇ ਆਪਣੇ ਮਨ ਨੂੰ ਅਡੋਲ ਕਰਕੇ ਰੱਖੇ ਇਹੋ ਜਿਹਾ ਛੱਤਰੀ ਹੋਵੇ
ਸਰਬ ਰਖੀਕ ਜੀਤ ਕਰ ਰਹੇ
ਫਿਰ ਉਹ ਆਪਣੀਆਂ ਸਾਰੀਆਂ ਇੰਦਰੀਆਂ ਜਿੱਤ ਲਵੇ ਉਹਦੀਆਂ ਅੱਖਾਂ ਤੇ ਕੰਟਰੋਲ ਹੋਵੇ ਕੰਨਾਂ ਤੇ ਜਿੰਨੇ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਨੇ ਦਸ ਦੀਆਂ ਦਸ ਇੰਦਰੀਆਂ ਉਹਦੀਆਂ ਕੰਟਰੋਲ ਵਿੱਚ ਹੋਣੀਆਂ ਚਾਹੀਦੀਆਂ ਉਹਦੇ ਕਾਬੂ ਵਿੱਚ ਹੋਣੀਆਂ ਇੰਦਰਿਆ ਜੀਤ ਹੋਣਾ ਚਾਹੀਦਾ ਇੰਦਰਿਆ ਜੀਤ ਦਾ ਮਤਲਬ ਜਿਹੜਾ ਆਪਣੀਆਂ ਇੰਦਰੀਆਂ ਨੂੰ ਜਿੱਤ ਲਵੇ
ਸੁਣੇ ਨਾ ਬਹੁ ਕਿਛ ਮੁਖ ਨੇ ਕਹੇ
ਨਾ ਬਹੁਤਾ ਕਿਸੇ ਦੀ ਗੱਲ ਸੁਣੇ ਤੇ ਨਾ ਮੁਖ ਤੋਂ ਕੁਝ ਬੋਲੇ ਮੌਨ ਵੀ ਰੱਖਣਾ ਪੈਂਦਾ ਬਸ ਜਿਹੜੀ ਬਹੁਤੀ ਲੋੜ ਦੀ ਗੱਲ ਹੋਵੇ ਉਹੀ ਕਰਨੀ ਹੈ ਲੋੜ ਦੀ ਗੱਲ ਹੋਵੇ ਉਹ ਸੁਣਨੀ ਨਾ ਬਹੁਤਾ ਸੁਣਨਾ ਨਾ ਬੋਲਣਾ ਹੈ
ਸੰਜਮ ਮੈਂ ਤਨ ਮਨ ਕੋ ਰਾਖੈ
ਫਿਰ ਆਪਣੇ ਤਨ ਨੂੰ ਵੀ ਤੇ ਆਪਣੇ ਮਨ ਨੂੰ ਵੀ ਸੰਜਮ ਚ ਰੱਖੇ ਜਿਹੜੀ ਮਰਿਆਦਾ ਅਸੀਂ ਦੱਸਾਂਗੇ ਉਸ ਮਰਿਆਦਾ ਦੇ ਵਿੱਚ ਰੱਖੇ
ਇੱਕ ਆਰਾਧਨ ਮੈਂ ਅਭਿਲਾਖੇ
ਬਸ ਉਹਦੀ ਆਰਾਧਨਾ ਇੱਕ ਚ ਹੀ ਲੱਗੀ ਰਵੇ ਜਿਹੜੀ ਚੀਜ਼ ਲਈ ਉਹ ਬੈਠਾ ਆਰਾਧਨਾ ਕਰ ਰਿਹਾ ਉਸ ਇੱਕ ਦੇ ਵਿੱਚ ਹੀ ਉਹਦੀ ਆਰਾਧਨਾ ਲੱਗੀ ਰਹੇ
ਅਬ ਕਲ ਯੁਗ ਕੋ ਕਾਲ ਕਰਾਲਾ
ਗੁਰੂ ਜੀ ਹੁਣ ਕਲਯੁਗ ਦਾ ਸਮਾਂ ਹੈ ਬੜਾ ਭਿਆਨਕ ਸਮਾਂ ਕਲਯੁਗ ਦਾ ਇਹ ਵਰਤਾਰਾ ਬਹੁਤ ਭਿਆਨਕ ਹੋ ਕੇ ਸਾਰੇ ਜਗਤ ਵਿੱਚ ਵਰਤ ਰਿਹਾ
ਨੈ ਮਨ ਸੁਧਰੇ ਤਰੇ ਬਿਕਾਲਾ
ਅੱਜ ਦੇ ਇਸ ਸਮੇਂ ਵਿੱਚ ਇਹੋ ਜਿਹਾ ਸ਼ੁੱਧ ਮਨ ਵਾਲਾ ਛੱਤਰੀ ਬਹੁਤ ਲੱਭਣਾ ਔਖਾ ਵੀ ਜਿਹਦਾ ਮਨ ਸ਼ੁੱਧ ਹੋਵੇ ਜਿਹੜਾ ਬ੍ਰਹਮਚਰਜ ਦੀ ਪਾਲਣਾ ਕਰ ਸਕੇ ਨੇਮ ਨਿਭਾ ਸਕੇ ਇੰਦਰੀਆਂ ਨੂੰ ਜਿੱਤ ਸਕੇ ਤਨ ਸ਼ੁੱਧ ਰੱਖੇ ਮਨ ਸ਼ੁੱਧ ਰੱਖੇ ਕਲਯੁਗ ਦੇ ਇਹੋ ਜਿਹੇ ਸਮੇਂ ਵਿੱਚ ਗੁਰੂ ਜੀ ਕੋਈ ਦੂਸਰਾ ਸਾਨੂੰ ਨਜ਼ਰ ਨਹੀਂ ਆਉਂਦਾ।
ਪੂਜਾ ਕਰਨ ਕਰਾਵਨ ਹਾਰੇ,
ਜਿਹੜਾ ਪੂਜਾ ਕਰਨ ਵਾਲਾ ਹੈ ਉਹ ਵੀ ਸ਼ੁੱਧ ਹੋਣਾ ਚਾਹੀਦਾ, ਉਹਦਾ ਵੀ ਮਨ ਤਨ ਪਵਿੱਤਰ ਹੋਣਾ ਚਾਹੀਦਾ, ਬ੍ਰਹਮਚਰਜ ਉਹਨੇ ਵੀ ਪਾਲਿਆ ਹੋਵੇ, ਨੇਮ ਉਹ ਵੀ ਨਿਭਾਉਂਦਾ ਹੋਵੇ, ਜਿਹੜਾ ਕਰਾ ਰਿਹਾ ਉਹ ਵੀ ਇੱਦਾਂ ਦਾ ਹੋਵੇ।
ਦੋਨੋ ਨੇਮ ਨਿਭਾਏ ਸਾਰੇ,
ਜਦੋਂ ਦੋਵੇਂ ਨੇਮ ਨਿਭਾਣ, ਵੀ ਜਿਹੜਾ ਯੱਗ ਕਰਾ ਰਿਹਾ ਉਹ ਵੀ ਨੇਮ ਨਿਭਾਵੇ ਤੇ ਜਿਹੜਾ ਕਰ ਰਿਹਾ ਯੱਗ ਪੰਡਿਤ ਉਹ ਵੀ ਉਹ ਸਾਰੇ ਨੇਮ ਨਿਭਾਵੇ।
ਸਤਿਯੁਗ ਤ੍ਰੇਤਾ ਦੁਆਪਰ ਮਾਈ,
ਇੱਦਾਂ ਦੇ ਦੋਵੇਂ ਯੱਗ ਕਰਾਉਣ ਵਾਲੇ ਤੇ ਕਰਨ ਵਾਲੇ ਸਤਿਯੁਗ ਵਿੱਚ ਵੀ ਦੁਰਲਭ ਸੀ, ਤ੍ਰੇਤੇ ਵਿੱਚ ਵੀ ਨਹੀਂ ਸੀ ਲੱਭਦੇ, ਦੁਆਪਰ ਵਿੱਚ ਵੀ ਨਹੀਂ ਸਨ ਮਿਲਦੇ।
ਸੁਗਮ ਚੰਡਿਕਾ ਦਰਸ਼ਨ ਨਾਈ,
ਉਦੋਂ ਯੱਗ ਕਰਦੇ ਸੀ ਪਰ ਚੰਡਿਕਾ ਦੇ ਦਰਸ਼ਨ ਨਹੀਂ ਸੀ ਕੋਈ ਕਰ ਸਕਿਆ। ਹਾਂ, ਚੰਡੀ ਨੂੰ ਮਨਾਉਣ ਲਈ ਪੂਜਾ ਬੜੀ ਕੀਤੀ ਸਤਿਯੁਗ ਵਿੱਚ, ਤ੍ਰੇਤੇ ਚ ਦੁਆਪਰ ਚ ਬੜਿਆਂ ਬੜਿਆਂ ਨੇ ਯੱਗ ਕੀਤੇ ਨੇ, ਕਰਾਏ ਨੇ, ਪਰ ਚੰਡੀ ਨੂੰ ਕੋਈ ਪ੍ਰਗਟ ਨਹੀਂ ਕਰ ਸਕਿਆ।
ਅਬ ਕਲੀ ਕਾਲ ਪਰ ਬਿਰਤੇ ਉਪਾਰੀ,
ਹੁਣ ਤਾਂ ਮਹਾਰਾਜ ਜੀ ਕਲਯੁਗ ਦਾ ਸਮਾਂ, ਉਹ ਯੁੱਗ ਭਲੇ ਯੁੱਗ ਸੀ, ਹੁਣ ਤਾਂ ਯੋਗੀ ਕਲਾ ਦਾ ਹੈ, ਲੜਾਈਆਂ ਦਾ ਹੈ, ਪਾਪ ਕਰਮਾਂ ਦਾ ਹੈ, ਹੁਣ ਤਾਂ ਸਾਰੇ ਪਾਸੇ ਪਾਪ ਪ੍ਰਵਿਰਤ ਹੋ ਰਹੇ ਨੇ।
ਭਈ ਭ੍ਰਿਸ਼ਟ ਬਹੁ ਸ੍ਰਿਸ਼ਟੀ ਸਾਰੀ,
ਸਾਰੀ ਸ੍ਰਿਸ਼ਟੀ ਭ੍ਰਸ਼ਟ ਹੋ ਗਈ ਆ, ਲੋਕ ਵੱਧ ਚੱਲਣੀ ਵਾਲੀ ਬਿਰਤੀ ਦੇ ਧਾਰਨੀ ਹੋ ਗਏ ਨੇ, ਆਚਰਣ ਤੋਂ ਡਿੱਗ ਪਏ ਨੇ, ਵਿਵਹਾਰ ਸ਼ੁੱਧ ਨਹੀਂ ਰਹੇ, ਖਾਣਾ ਸ਼ੁੱਧ ਨਹੀਂ ਰਿਹਾ, ਬੋਲਬਾਣੀ ਸ਼ੁੱਧ ਨਹੀਂ ਰਹੀ, ਸੰਸਾਰ ਦੇ ਵਿੱਚ ਸਾਰੇ ਪਾਸੇ ਜਿਹੜਾ ਉਹ ਪਾਪ ਕਰਮ ਵੱਧ ਰਹੇ ਹਨ।
ਤਜ ਤਜ ਮ੍ਰਿਤ ਲੋਕ ਸੁਰ ਸਾਰੇ,
ਇੱਥੋਂ ਤੱਕ ਕਿ ਮ੍ਰਿਤ ਲੋਕ ਦੇ ਵਿੱਚ ਜਿਹੜੇ ਦੇਵਤੇ ਨੇ ਉਹ ਵੀ ਇਸ ਧਰਤੀ ਨੂੰ ਛੱਡ ਛੱਡ ਕੇ ਜਾ ਰਹੇ ਨੇ, ਇੰਨੇ ਪਾਪ ਇਸ ਧਰਤੀ ਤੇ ਹੋ ਰਹੇ ਨੇ ਕਲਯੁਗ ਦੇ ਸਮੇਂ।
ਮੇਰ ਆਦਿ ਗਿਰ ਵਿਖੇ ਪਦਾਰੇ,
ਕਈ ਕਈ ਦੇਵਤੇ ਜਿਹੜੇ ਚੰਗੇ ਚੰਗੇ ਸਿੱਧ ਪੁਰਸ਼ ਉਹ ਤਾਂ ਇਹ ਜਗ੍ਹਾ ਛੱਡ ਕੇ ਸੁਮੇਰ ਪਰਬਤ ਤੇ ਜਾ ਚੜੇ ਨੇ, ਇਹ ਤਾਂ ਸੰਸਾਰ ਚ ਪਾਪ ਹੀ ਬੜੇ ਨੇ, ਉਹ ਜਾ ਕੇ ਗੁਪਤ ਹੀ ਹੋ ਗਏ, ਸੁਮੇਰ ਪਰਬਤ ਤੇ ਬੜੇ ਬੜੇ ਸਿੱਧ ਪੁਰਸ਼ ਜਿਹੜੇ ਨੇ ਉਹ ਜਾ ਕੇ ਗੁਪਤ ਹੋ ਗਏ ਹਨ।
ਗੋਰਖ ਆਦਿ ਸਿੱਧ ਜਗ ਫਿਰਤੇ,
ਜਿਹੜੇ ਗੋਰਖ ਨਾਥ ਵਰਗੇ ਸਿੱਧ ਪਹਿਲਾਂ ਆਮ ਫਿਰਦੇ ਸੀ ਸਿੱਧਾਂ ਦੀ ਮੰਡਲੀ ਸਮੇਤ, ਉਹ ਹੁਣ ਆਉਂਦੇ ਹੀ ਨਹੀਂ ਇਸ ਧਰਤੀ ਤੇ, ਉਹ ਸਿੱਧ ਜਿਹੜੇ ਨੇ ਉਹ ਸੁਮੇਰ ਪਰਬਤ ਤੇ ਜਾ ਚੜੇ ਨੇ, ਇੰਨਾ ਪਾਪ ਜਿਹੜਾ ਉਹ ਸਾਰੇ ਜਗਤ ਵਿੱਚ ਵਰਤ ਰਿਹਾ।
ਪਿਖ ਅਧਰਮ ਕੋ ਅਬ ਨਾ ਵਿਚਰਤੇ,
ਹੁਣ ਤਾਂ ਧਰਮ ਹੀ ਅਧਰਮ ਹੈ, ਮਲੇਛਾਂ ਦਾ ਰਾਜ ਹੈ, ਔਰੰਗਜ਼ੇਬ ਜਰਵਾਣਾ ਬਣਿਆ ਹੋਇਆ, ਮੰਦਰਾਂ ਦੀ ਬੇਪਤੀ ਕਰ ਰਿਹਾ, ਮੂਰਤੀਆਂ ਢਾ ਰਿਹਾ, ਬੇਹੁਰਮਤੀ ਹੋ ਰਹੀ ਹੈ, ਧਰਮ ਲੋਕਾਂ ਦੇ ਭ੍ਰਸ਼ਟ ਹੋ ਰਹੇ ਨੇ, ਏਦਾਂ ਦਾ ਵਰਤਾਰਾ ਦਾਨਵੀ ਬਿਰਤੀ ਦਾ ਵਰਤਿਆ ਹੋਇਆ।
ਯਾ ਤੇ ਬੋਧੋ ਸਾਧਿਆ ਦੇਵੀ,
ਇਸ ਕਰਕੇ ਮਹਾਰਾਜ ਹੁਣ ਦੇ ਸਮੇਂ ਵਿੱਚ ਦੇਵੀ ਨੂੰ ਸਾਧ ਕੇ ਪ੍ਰਗਟ ਕਰਨਾ ਇਹ ਤਾਂ ਬਹੁਤ ਕਠਿਨ ਹੈ, ਨਹੀਂ ਹੋ ਸਕਦਾ। ਦੇਵੀ ਪੂਜਾ ਤਾਂ ਸਤਯੁਗ ਤ੍ਰੇਤੇ ਦੁਆਪਰ ਚ ਹੁੰਦੀ ਸੀ, ਹਾਲੇ ਉਦੋਂ ਭਲੇ ਲੋਕ ਸੀ, ਪਰ ਦੇਵੀ ਉਦੋਂ ਵੀ ਪ੍ਰਗਟ ਨਹੀਂ ਹੋਈ ਚੰਡੀ, ਤੇ ਹੁਣ ਤਾਂ ਕਲਯੁਗ ਦਾ ਸਮਾਂ ਮਹਾਰਾਜ, ਇਹੋ ਜਿਹੇ ਸਮੇਂ ਵਿੱਚ ਨਾ ਯੱਗ ਕਰਨ ਵਾਲੇ ਨਾ ਕਰਾਉਣ ਵਾਲੇ ਸ਼ੁੱਧ ਨੇ, ਨਾ ਆਲੇ ਦੁਆਲੇ ਦਾ ਆਬੋ ਹਵਾ ਹੋ ਗਿਆ ਹੈ, ਇਹੋ ਜਿਹੇ ਸਮੇਂ ਵਿੱਚ ਹੁਣ ਕਲੀ ਕਾਲ ਦੇ ਸਮੇਂ ਵਿੱਚ ਚੰਡੀ ਨੂੰ ਪ੍ਰਗਟ ਕਰਨਾ ਦੋ ਸਾਧਿਆ, ਦੋ ਸਾਧਿਆ ਦਾ ਮਤਲਬ ਹੈ ਵੀ ਕਠਿਨਤਾਈ ਹੈ, ਇਹ ਬਹੁਤ ਕਠਿਨਤਾਈ ਨਾਲ ਸਾਧੀ ਜਾਣ ਵਾਲੀ ਹੈ।
ਦਰਸ ਪ੍ਰਤੱਖ ਦਿਖਾਏ ਅਪੇਵੀ,
ਕਿਵੇਂ ਪ੍ਰਤੱਖ ਦਰਸ਼ਨ ਚੰਡੀ ਦੇ ਸਕਦੀ ਹੈ ਮਹਾਰਾਜ, ਇਹ ਤਾਂ ਬਹੁਤ ਮੁਸ਼ਕਲ ਹੈ।
ਧਨ ਕੀ ਸੁਣੋ ਕਹਾਂ ਤੇ ਆਵੇ,
ਫਿਰ ਮਹਾਰਾਜ ਜੀ ਧਨ ਦੀ ਗੱਲ ਸੁਣੋ ਵੀ ਜਿੰਨਾ ਪੈਸਾ ਲੱਗਣਾ ਉਹ ਕਿੱਥੋਂ ਆਉਣਾ, ਪਹਿਲੀ ਗੱਲ ਜਿਹੜਾ ਸਭ ਤੋਂ ਸ਼ੁਰੂਆਤੀ ਚੀਜ਼ ਜਿਹੜੀ ਲੋੜ ਹੈ ਉਹ ਹੈ ਪੈਸੇ ਦੀ, ਧਨ ਦੇ ਨਾਲ ਬੜੀਆਂ ਸਮੱਗਰੀਆਂ ਲੱਖਾਂ ਰੁਪਇਆਂ ਦੀਆਂ ਸਮੱਗਰੀਆਂ ਆਉਣੀਆਂ, ਉਹ ਪੈਸਾ ਕਿੱਥੋਂ ਆਵੇਗਾ ਇੰਨਾ,
ਨਹੀਂ ਰਸਾਇਣ ਕੋ ਜੋ ਬਣਾਵੇ,
ਅੱਜ ਕੱਲ ਤਾਂ ਉਹ ਵੀ ਵਿਦਿਆ ਕੋਈ ਨਹੀਂ, ਪਹਿਲੇ ਜਿਹੜੇ ਯੱਗ ਕਰਾਉਂਦੇ ਸੀ ਲੋਕ ਲੱਖਾਂ ਰੁਪਈਆ ਖਰਚਦੇ ਸੀ ਯੱਗ ਕਰਾਉਣ ਚ, ਉਹਨਾਂ ਕੋਲ ਰਸਾਇਣ ਹੁੰਦੇ ਸੀ, ਰਸਾਇਣ ਉਹ ਬਣਾ ਲੈਂਦੇ ਸੀ ਜਿਹਦੇ ਨਾਲ ਸੋਨਾ ਬਣਾ ਲੈਂਦੇ ਸੀ, ਰਸਾਇਣ ਨਾਲ ਸੋਨਾ ਵੇਚ ਵੇਚ ਕੇ ਪੈਸਾ ਇਕੱਠਾ ਕਰ ਲੈਂਦੇ ਸੀ, ਹੁਣ ਦਾ ਸਮਾਂ ਤਾਂ ਇਹੋ ਜਿਹਾ ਮਹਾਰਾਜ ਕਿਸੇ ਨੂੰ ਰਸਾਇਣ ਵੀ ਨਹੀਂ ਆਉਂਦਾ ਬਣਾਉਣਾ।
ਤੁਮ ਟਿਗ ਰਾਜ ਨ ਅਵਨੀ ਕੇਰਾ,
ਮਹਾਰਾਜ ਜੀ ਤੁਹਾਡੇ ਕੋਲ ਕਿਹੜਾ ਕਿਸੇ ਇਲਾਕੇ ਦਾ ਰਾਜ, ਰਾਜੇ ਲੋਕ ਵੀ ਕਰਾਉਣ ਉਹਨਾਂ ਨੂੰ ਵੀ ਪੈਸਾ ਸੋਚ ਕੇ ਲਾਉਣਾ ਪੈਣਾ, ਆਪ ਜੀ ਤਾਂ ਛੋਟੀ ਜਿਹੀ ਨਗਰੀ ਆਨੰਦਪੁਰ ਸਾਹਿਬ ਦੇ ਵਿੱਚ ਵਸਦੇ ਹੋ,
ਜਿਸ ਕਰ ਆਵੇ ਦਰਬ ਕਨੇਰਾ,
ਇੱਥੇ ਇਸ ਛੋਟੀ ਜਿਹੀ ਨਗਰੀ ਵਿੱਚ ਆਪ ਜੀ ਦਾ ਨਿਵਾਸ ਹੈ, ਇੱਥੇ ਧਨ ਇਹਨਾਂ ਕਿੱਥੋਂ ਆਵੇਗਾ? ਹੁਣ ਕੇਸ਼ਵ ਦਾਸ ਨੂੰ ਇਹ ਨਹੀਂ ਪਤਾ ਵੀ ਜਿਨ੍ਹਾਂ ਦੇ ਨਾਲ ਗੱਲ ਕਰ ਰਿਹਾ ਉਹ ਪੂਰੇ ਸੰਸਾਰ ਦੇ ਵਿੱਚ ਜਿੰਨੀ ਮਾਇਆ ਵਰਤਰੀ ਆ ਉਹਦੇ ਪਤੀ ਨੇ, ਤਰਲੋਕੀ ਵਿੱਚ ਜਿੰਨੀ ਧਨ ਲਛਮੀ ਹੈ ਉਹਦੇ ਮਾਲਕ ਨੇ ਸਤਿਗੁਰੂ ਕਲਗੀਧਰ ਜੀ। ਰੋਜ਼ ਸਿੰਘ ਪੜ੍ਹਦੇ ਆ, ਲਛਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੈ ਨਮਸਕਾਰਾ, ਜੀ ਦਰਬਾਰਨ ਮੈਂ ਤੇਰੋ ਦਰਬਾਰਾ, ਸੱਚ ਖੰਡ ਵਸੈ ਨਿਰੰਕਾਰਾ, ਲਛਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੈ ਨਮਸਕਾਰਾ। ਕੇਸ਼ਵ ਦਾਸ ਨੂੰ ਇਸ ਗੱਲ ਦਾ ਨਹੀਂ ਸੀ ਪਤਾ, ਪਹਿਲੀ ਵਾਰੀ ਆਇਆ, ਨਹੀਂ ਸੀ ਜਾਣਦਾ ਗੁਰੂ ਸਾਹਿਬ ਬਾਰੇ, ਨਾ ਹੀ ਸੁਣਿਆ ਸੀ। ਉਹ ਕਹਿਣ ਲੱਗਾ ਜੀ ਇੰਨਾ ਪੈਸਾ ਆਪ ਜੀ ਕਿੱਥੋਂ ਲਿਆਓਗੇ?
ਤੁਰਕ ਤੇਜ ਤਪ ਰਹੇ ਹੋ ਬਿਸਾਲਾ।
ਇਸ ਵੇਲੇ ਤੁਰਕਾਂ ਦਾ ਤੇਜ ਬਹੁਤ ਜ਼ਿਆਦਾ ਤਪ ਰਿਹਾ, ਤੁਰਕਾਂ ਦਾ ਰਾਜ ਹੈ ਔਰੰਗਜ਼ੇਬ ਦਾ ਰਾਜ ਬਹੁਤ ਜ਼ਿਆਦਾ ਤਪ ਰਿਹਾ।
ਕਰੀ ਕਰਾਵੇ ਪਾਪ ਕੁਚਾਲਾ।
ਉਹ ਪਾਪ ਕਰ ਵੀ ਰਹੇ ਨੇ ਤੇ ਕਰਾ ਵੀ ਰਹੇ ਨੇ, ਆਪ ਵੀ ਕਰਦੇ ਆ ਪਾਪ ਤੇ ਅੱਗੇ ਕਰਾਉਂਦੇ ਵੀ ਹੈ। ਕੁਚਾਲਾ ਮਾੜਾ ਚਾਲ ਚੱਲਣ ਹੈ, ਗਲੀਆਂ ਬਾਜ਼ਾਰਾਂ ਵਿੱਚ ਗਊਆਂ ਵੱਢੀਆਂ ਜਾ ਰਹੀਆਂ, ਮੰਦਰਾਂ ਦੇ ਵਿੱਚ ਜਾ ਕੇ ਮੰਦਰਾਂ ਦੀ ਬੇਹੁਰਮਤੀ ਹੋ ਰਹੀ ਹੈ। ਵੇਖੋ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਹੈ, ਕਿੰਨੇ ਪਾਪ ਉਹ ਕਰ ਰਹੇ ਨੇ ਕਰਾ ਰਹੇ ਹਨ।
ਇਸ ਬਿਦ ਬਹੁਤ ਬਿਖਮ ਹੀ ਜਾਨੋ।
ਮਹਾਰਾਜ ਹੁਣ ਇਹ ਕੰਮ ਏਦਾਂ ਦਾ ਕਰਨਾ, ਚੰਡੀ ਪ੍ਰਗਟ ਕਰਨ ਵਾਲਾ, ਇਹ ਬਹੁਤ ਔਖਾ ਕੰਮ ਹੈ।
ਸ਼ਕਤ ਤਰੋ ਤੁਮ ਚਾਹੋ ਜਿਠਾਨੋ।
ਫਿਰ ਬੋਲਿਆ, ਪਰ ਹਾਂ ਮਹਾਰਾਜ ਮੈਂ ਸੁਣਿਆ ਵੀ ਤੁਸੀਂ ਗੁਰੂ ਨਾਨਕ ਸਾਹਿਬ ਦਾ ਸਰੂਪ ਹੋ, ਪਰਮੇਸ਼ਰ ਹੀ ਹੋ, ਜੇ ਤੁਸੀਂ ਸ਼ਕਤੀ ਰੱਖਦੇ ਹੋ, ਜੇ ਤੁਸੀਂ ਚਾਹੋ ਤੇ ਕਰਾ ਵੀ ਸਕਦੇ ਹੋ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਨਹੀਂ ਕਰਾ ਸਕਦੇ, ਆਮ ਲੋਕਾਂ ਲਈ ਔਖਾ ਹੈ, ਪਰ ਮਹਾਰਾਜ ਮੈਨੂੰ ਇਹ ਪਤਾ ਜਿਵੇਂ ਆਪ ਜੀ ਦੀ ਮਹਿਮਾ ਸੁਣੀ ਹੈ ਕਿ ਆਪ ਜੀ ਸਮਰੱਥ ਹੋ।
ਸੁਣ ਕਰ ਦਇਆ ਰਾਮ ਤਬ ਬੋਲਾ।
ਜਦੋਂ ਕੇਸ਼ਵ ਦਾਸ ਨੇ ਗੱਲਾਂ ਕਹੀਆਂ, ਕਲਗੀਧਰ ਜੀ ਨਹੀਂ ਬੋਲੇ, ਲਾਗੇ ਭਾਈ ਦਇਆ ਰਾਮ ਜੀ ਬੈਠੇ ਸਨ, ਉਹ ਬੋਲੇ, ਕਹਿਣ ਲੱਗੇ
ਪ੍ਰਭ ਦਿਸ਼ ਤੇ ਚਿੱਤ ਰੱਖੋ ਅਡੋਲਾ।
ਕਹਿਣ ਲੱਗੇ ਪੰਡਿਤ ਜੀ, ਕੇਸ਼ਵ ਦਾਸ ਜੀ ਗੁਰੂ ਸਾਹਿਬ ਵੱਲੋਂ ਅਡੋਲ ਹੋ ਜਾਓ, ਤੁਸੀਂ ਆਪਣਾ ਸੋਚੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਬੇਫਿਕਰ ਹੋ ਜਾਓ।
ਧਨ ਕੀ ਕਮੀ ਨਾ ਇਨਕੋ ਕੋਈ।
ਇੱਥੇ ਧਨ ਦੀ ਕੋਈ ਕਮੀ ਨਹੀਂ, ਇਸ਼ਾਰਾ ਕਰ ਦੇਣ ਪੂਰੇ ਬ੍ਰਹਿਮੰਡ ਦਾ ਧਨ ਇਹਨਾਂ ਦੇ ਚਰਨਾਂ ਚ ਹਾਜ਼ਰ ਹੋ ਜਾਵੇ। ਇਹ ਮਾਲਕ ਨੇ, ਤ੍ਰਿਲੋਕੀ ਨਾਥ ਨੇ,
ਜਿਨ ਕੋ ਕਰ ਪਾਰਸ ਹੀ ਹੋਈ।
ਇਹਨਾਂ ਦਾ ਤਾਂ ਹੱਥ ਹੀ ਪਾਰਸ ਹੈ, ਜਿਹਨੂੰ ਛੂਹਣ ਉਹਨੂੰ ਸੋਨਾ ਬਣਾ ਦੇਣ, ਜਿਹਨੂੰ ਵੇਖਣ ਉਹਨੂੰ ਸੋਨਾ ਬਣਾ ਦੇਣ, ਜੇ ਨਿਗਾਹ ਕਰ ਦੇਣ ਸਾਰੀ ਧਰਤੀ ਸੋਨੇ ਦੀ ਬਣਾ ਦੇਣ, ਨਿਗਾਹ ਕਰ ਦੇਣ ਸਾਰੇ ਪਹਾੜ ਹੀਰਿਆਂ ਮੋਤੀਆਂ ਦੇ ਬਣਾ ਦੇਣ, ਇਹ ਤਾਂ ਆਪ ਸਵਾਮੀ ਨੇ, ਇਹਨਾਂ ਦਾ ਤਾਂ ਹੱਥ ਹੀ ਪਾਰਸ ਹੈ।
ਛੱਤਰੀ ਸ਼ੁੱਧ ਮਹਾਨ ਮਹਾਨੀ।
ਫਿਰ ਤੂੰ ਕਿਹਾ ਵੀ ਛੱਤਰੀ ਸ਼ੁੱਧ ਹੋਣਾ ਚਾਹੀਦਾ, ਇਹ ਛੱਤਰੀ ਨੇ ਤੇ ਛੱਤਰੀ ਵੀ ਉਹ ਜਿਹੜੇ ਬਿਲਕੁਲ ਸ਼ੁੱਧ ਛੱਤਰੀ ਸਰੂਪ, ਕਰਾਉਣ ਵਾਲੇ ਤਾਂ ਆਪਣੇ ਵੱਲੋਂ ਸੰਪੂਰਨ ਨੇ, ਤੂੰ ਕਹਿਣਾ ਕਰਨ ਵਾਲੇ ਵੀ ਉਦਾਂ ਦੇ ਚਾਹੀਦੇ ਨੇ ਸ਼ੁੱਧ। ਹੁਣ ਕਰਨ ਵਾਲਾ ਤੂੰ ਹੈ, ਉਹ ਤੂੰ ਵੇਖ ਵੀ ਤੂੰ ਉਸ ਪੈਮਾਨੇ 'ਚ ਫਿੱਟ ਹੋਣਾ ਜਿਹੜੀਆਂ ਗੱਲਾਂ ਤੈਂ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਵੱਲੋਂ ਬੇਫਿਕਰ ਹੋ ਜਾ, ਛੱਤਰੀ ਵੀ ਸ਼ੁੱਧ ਨੇ, ਤਨ ਵੀ ਸ਼ੁੱਧ, ਇਹਨਾਂ ਦਾ ਹਿਰਦਾ ਵੀ ਸ਼ੁੱਧ ਹੈ।
ਪ੍ਰਥਮ ਜੁਗਨ ਨੇ ਇਨੇ ਸਮਾਨੇ।
ਇੱਥੋਂ ਤੱਕ ਇਹ ਗੱਲ ਅਸੀਂ 101 ਫੀਸਦੀ ਦਾਅਵੇ ਨਾਲ ਕਹਿੰਦੇ ਹਾਂ ਕਿ ਪਹਿਲਾਂ ਯੁੱਗਾਂ ਵਿੱਚ ਵੀ ਇਹਨਾਂ ਵਰਗਾ ਸ਼ੁੱਧ ਛੱਤਰੀ ਨਾ ਸੀ, ਨਾ ਹੋਣਾ ਤੇ ਨਾ ਅੱਗੇ ਹੋਵੇਗਾ। ਹਾਂਜੀ,
ਸੂਰਜ ਬੰਸ਼ ਵਿਖੇ ਜਨਮਏ।
ਇਹ ਸੂਰਜ ਬੰਸੀ ਹਨ, ਸੂਰਜ ਬੰਸੀ ਵਿੱਚ ਜਨਮੇ ਹਨ।
ਜਿਸਮੇ ਮਹਾ ਧਨੁਰ ਧਰਥੀਏ।
ਸੂਰਜ ਬੰਸੀ ਬੜੇ ਬੜੇ ਮਹਾਂਪੁਰਖ ਪਹਿਲਾਂ ਵੀ ਹੋਏ, ਧਨੁਰਧਾਰੀ ਹੋਏ ਹਨ।
ਰਾਮ ਚੰਦ ਆਦਿਕ ਬਲਵੰਤੇ।
ਰਾਮ ਚੰਦਰ ਜੀ ਆਦਿਕ ਤ੍ਰੇਤੇ ਯੁਗ, ਉਹ ਵੀ ਸੂਰਜ ਬੰਸੀ ਸਨ।
ਰਘੂ ਦਲੀਪ ਨ੍ਰਿਪ ਸਾਗਰ ਪਨੰਤੇ।
ਬੜੇ ਬੜੇ ਰਘੂ ਜੈਸੇ, ਦਲੀਪ ਜੈਸੇ, ਰਾਜੇ ਸਾਗਰ ਵਰਗੇ ਬੜੇ ਬੜੇ ਧਰਮੀ ਰਾਜੇ ਹੋ ਚੁੱਕੇ ਨੇ ਪਹਿਲਾਂ।
ਇੰਦਰੈ ਜਿਤ ਇਨ ਕੋ ਨ ਸਮਾਨਾ।
ਪਰ ਇਹਨਾਂ ਦੇ ਸਮਾਨ ਕੋਈ ਨਹੀਂ, ਕੋ ਹਰ ਸਮਾਨ ਨਹੀਂ ਰਾਜਾ, ਇਹਨਾਂ ਵਰਗਾ ਨਹੀਂ ਕੋਈ। ਜਿੰਨੇ ਰਘੂ ਵਰਗੇ, ਦਲੀਪ ਵਰਗੇ, ਮਾਨਧਾਤਾ ਵਰਗੇ, ਉਹ ਧਰਮੀ ਕਰਮੀ ਰਾਜੇ ਕਹੇ ਜਾਂਦੇ ਨੇ, ਉਹ ਵੀ ਸੂਰਜ ਬੰਸੀ ਛੱਤਰੀ ਸੀ। ਪਰ ਕਲਗੀਆਂ ਵਾਲੇ ਪਾਤਸ਼ਾਹ ਵਰਗਾ ਕੋਈ ਨਹੀਂ, ਇਹਨਾਂ ਵਰਗੇ ਇਹੀ ਹਨ।
ਗਿਣੀਏ ਕੌਣ ਮਹਾਨ ਮਹਾਨ,
ਇਹਨਾਂ ਦੀ ਗਿਣਤੀ ਮਹਾਨ ਤੋਂ ਮਹਾਨ ਅਵਤਾਰਾਂ ਦੀ ਗੱਲ ਕਰ ਲਓ, ਮਹਾਨ ਤੋਂ ਮਹਾਨ ਪੈਗੰਬਰਾਂ ਦੀ ਗੱਲ ਕਰ ਲਓ, ਇਹ ਸਭ ਤੋਂ ਉੱਤਮ ਹਨ, ਸਭ ਤੋਂ ਸ੍ਰੇਸ਼ਟ ਹਨ। ਇਸੇ ਕਰਕੇ ਪੰਜਵੇਂ ਗੁਰਦੇਵ ਨੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦਿਆਂ ਕਿਹਾ, ਇੱਕ ਤੋਂ ਦੋ ਤੋਂ ਤਿੰਨਾਂ ਤੋਂ ਚਾਰਾਂ ਤੋਂ ਨਹੀਂ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੋਂ ਵੱਡੇ ਹਨ।
ਚਤੁਰ ਪੁੱਤਰ ਹਿਤ ਚਾਰੋਂ ਬਾਰੀ,
ਬ੍ਰਹਮਚਰਜ ਦੀ ਬਾਤ ਕਹੀ ਹੈ, ਸੁਣ ਇਹਨਾਂ ਦੇ ਬ੍ਰਹਮਚਰਜ ਬਾਰੇ। ਚਾਰ ਪੁੱਤਰਾਂ ਦੇ ਨਿਮਿਤ ਚਾਰ ਵੇਰੀ,
ਬ੍ਰਹਮਚਰਜ ਬੀਤੀ ਬੈਸਾਰੀ,
ਉਹ ਵੀ ਕੇਵਲ ਦ੍ਰਿਸ਼ਟ ਭੋਗ ਕੀਤਾ, ਸਾਰਾ ਜੀਵਨ ਇਹਨਾਂ ਦਾ ਬ੍ਰਹਮਚਰਜ ਚ ਬੀਤਿਆ ਹੈ। ਕੇਵਲ ਇਹੀ ਜਨਮ ਨਹੀਂ, ਪੂਰਵ ਜਨਮ ਵਿੱਚ ਗੁਰਦੇਵ ਦੁਸ਼ਟ ਦਮਨ ਦੇ ਰੂਪ ਵਿੱਚ ਤਪਸਵੀ ਬਣ ਕੇ ਸੈਂਕੜੇ ਯੁੱਗਾਂ ਤਾਈਂ ਸਾਧਨਾ ਕੀਤੀ, ਉਹ ਵੀ ਬ੍ਰਹਮਚਰਜ ਵਿੱਚ ਹੀ, ਹੁਣ ਵੀ ਬ੍ਰਹਮਚਰਜ ਵਿੱਚ ਹੀ ਹਨ।
ਜਿਸ ਕੋ ਬਚਨ ਕਰੇ ਇੱਕ ਵਾਰੀ,
ਔਰ ਜਿਹਦੇ ਪ੍ਰਤੀ ਇੱਕ ਵਾਰ ਬਚਨ ਕਰ ਦੇਣ, ਕੋਈ ਆ ਜਾਵੇ ਇਹਨਾਂ ਦੀ ਸ਼ਰਨ ਚ ਦੁਖੀ ਫਰਿਆਦੀ, ਮਨ ਡੋਲਦਾ ਹੋਵੇ ਜਿਹਦਾ, ਔਰ ਬਚਨ ਕਰ ਦੇਣ ਉਹਦੇ ਬਾਬਤ,
ਇਸ ਕੋ ਮਨ ਟਿਕ ਜਾਏ ਸੁਖਾਰੇ,
ਇਹਨੂੰ ਬਚਨ ਕਰ ਦੇਣ ਵੀ ਜਾ ਤੇਰਾ ਮਨ ਟਿਕ ਜਾਏ, ਉਹਦਾ ਵੀ ਮਨ ਟਿਕ ਜਾਂਦਾ, ਇਹਨਾਂ ਦਾ ਤਾਂ ਟਿਕਿਆ ਹੈ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਦਇਆ ਰਾਮ ਜੀ ਕੇਸ਼ੋ ਦਾਸ ਨੂੰ ਕਲਗੀਧਰ ਜੀ ਦੀ ਵਡਿਆਈ ਸੁਣਾਉਂਦੇ, ਉਹਨੇ ਕਿਹਾ ਨਾ ਵੀ ਮਨ ਬਿਲਕੁਲ ਅਡੋਲ ਹੋਣਾ ਚਾਹੀਦਾ, ਟਿਕਿਆ ਹੋਏ, ਤੇ ਭਾਈ ਦਇਆ ਰਾਮ ਜੀ ਕਹਿੰਦੇ ਜਿਹਨੂੰ ਬਚਨ ਕਰ ਦੇਣ ਨਾ ਸਾਡੇ ਸਾਹਿਬ, ਉਹਦਾ ਵੀ ਮਨ ਟਿਕ ਜਾਂਦਾ। ਹਾਂਜੀ,
ਨਿਜ ਮਨ ਬਸ ਕਰ ਬੇ ਕਿਆ ਕਹੀਏ,
ਆਪਣਾ ਮਨ ਬਸ ਕਰਨ ਦੀ ਤਾਂ ਗੱਲ ਹੀ ਕੀ ਕਹਿਣੀ, ਜੇ ਇਹਨਾਂ ਦੇ ਬਚਨ ਨਾਲ ਦੂਜਿਆਂ ਦੇ ਮਨ ਟਿਕ ਜਾਂਦੇ ਹੈ ਤੇ ਆਪਣਾ ਮਨ ਬਸ ਕਰਨ ਦੀ ਤਾਂ ਗੱਲ ਹੀ ਕੀ ਆਖੀਏ।
ਜਨਕ ਸਮਾਨ ਬ੍ਰਿਤੀ ਜਿਨ ਲਈਏ,
ਇਹ ਅਵਤਾਰੀ ਪੁਰਸ਼ ਨੇ, ਜਨਕ ਨਾਮ ਹੁੰਦਾ ਅਕਾਲ ਪੁਰਖ ਜਿਹੜਾ ਸਾਰੇ ਜਗਤ ਨੂੰ ਪੈਦਾ, ਜਿਵੇਂ ਮਹਾਰਾਜ ਤੂੰ ਤੋਂ ਜਨਕ ਰਾਜ ਆਇਆ ਅਵਤਾਰ, ਜਨਕ ਮਤਲਬ ਜਿਹੜਾ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਰਾਜਾ ਅਕਾਲ ਪੁਰਖ ਹੈ, ਇਹ ਗੁਰੂ ਨਾਨਕ ਸਾਹਿਬ ਤੁਸੀਂ ਉਹਦੇ ਅਵਤਾਰ ਹੋ, ਇਹ ਅਕਾਲ ਪੁਰਖ ਦਾ ਅਵਤਾਰ ਹਨ।
ਸਤਿਗੁਰ ਦਿਸ਼ ਤੇ ਰੱਖੋ ਭਰੋਸਾ,
ਸਤਿਗੁਰੂ ਜੀ ਵੱਲੋਂ ਤਸੱਲੀ ਰੱਖ, ਜਗ ਕਰਾਉਣ ਵਾਸਤੇ ਜੋ ਜੋ ਚਾਹੀਦਾ ਉਹਨਾਂ ਕੋਲ ਸਭ ਕੁਝ ਹੈ। ਹਾਂਜੀ,
ਜਿਨ ਮੈਂ ਲਖੋ ਆਦ ਸੰਤੋਸ਼ਾ,
ਸੰਤੋਸ਼ ਦੀ, ਸਬਰ ਦੀ, ਹੋਰ ਜਿਤਨੇ ਸ਼ੁਭ ਗੁਣ ਨੇ ਸੰਸਾਰ ਪੂਰੇ ਭਰ ਵਿੱਚ, ਉਹਨਾਂ ਸਾਰੇ ਸ਼ੁਭ ਗੁਣਾਂ ਦੇ ਸਵਾਮੀ ਹਨ। ਕੇਸ਼ੋ ਦਾਸ ਜੀ ਕਰਾਉਣ ਵਾਲੇ ਤਾਂ ਹੈਣ, ਹੁਣ ਇਹ ਵੇਖੋ ਵੀ ਕਰਨ ਵਾਲੇ ਹੈਣ ਕੋਈ ਇੱਦਾਂ ਦੇ, ਜਿਹਨਾਂ ਬਾਬਤ ਤੂੰ ਕਹਿੰਦਾ ਵੀ ਕਰਨ ਵਾਲਾ ਵੀ ਉੱਦਾਂ ਦਾ ਹੋਵੇ। ਉਹ ਹੁਣ ਤੁਸੀਂ ਵੇਖੋ ਆਪਣੇ ਅੰਦਰ ਝਾਤੀ ਮਾਰੋ, ਤੁਸੀਂ ਕਿੱਥੇ ਖੜੇ ਹੋ। ਹਾਂਜੀ,
ਆਪ ਕਰੋ ਕੇਤਕ ਦਿਨ ਡੇਰਾ,
ਜੇ ਤੁਸੀਂ ਗੁਰੂ ਸਾਹਿਬ ਦੀ ਮਹਿਮਾ ਪ੍ਰਤੱਖ ਵੇਖਣੀ ਹੈ ਤੇ ਫਿਰ ਪੰਡਿਤ ਜੀ ਕੁਝ ਦਿਨ ਇੱਥੇ ਰੱਖੋ ਡੇਰਾ, ਮਹਾਰਾਜ ਜੀ ਦੇ ਕੋਲ ਰਹੋ, ਇੱਥੇ ਦਰਸ਼ਨ ਕਰੋ, ਵਿਚਰੋ, ਤੇ ਸਤਿਗੁਰੂ ਜੀ ਦੇ ਕੋਲ ਜਦੋਂ ਰਹੋਗੇ, ਸੰਗਤ ਕਰੋਗੇ ਤੇ ਪਤਾ ਲੱਗੇਗਾ।
ਕਹਿਓ ਨਾ ਮਾਨੋ ਲਿਓ ਦ੍ਰਿਗ ਹੀਰਾ,
ਮੇਰਾ ਕਹਿਣਾ ਨਾ ਮੰਨੋ ਸਿੱਧਾ, ਜੋ ਅਸੀਂ ਕਹਿ ਰਹੇ ਹਾਂ ਤੁਸੀਂ ਕੋਲ ਰਹਿ ਕੇ ਵੇਖ ਲਓ, ਨੇਤਰਾਂ ਨਾਲ ਵੇਖੇ ਦੀ ਤਸੱਲੀ ਹੁੰਦੀ ਆ ਨਾ। ਕਈ ਵਾਰੀ ਕਿਸੇ ਦੇ ਕਹਿਣ ਤੇ ਨਹੀਂ ਮਨ ਰਾਜੀ ਹੁੰਦਾ, ਭਾਈ ਦਇਆ ਰਾਮ ਜੀ ਕਹਿੰਦੇ ਰਹਿ ਕੇ ਵੇਖ ਲਓ, ਇੱਥੇ ਨੇਤਰਾਂ ਨਾਲ ਵੇਖ ਕੇ ਮਨ ਦੀ ਤਸੱਲੀ ਹੋਵੇਗੀ।
ਇਮ ਸਤਿਗੁਰ ਕੇ ਰੁੱਖ ਕੋ ਜਾਣ,
ਇਹਦਾ ਕਲਗੀਧਰ ਜੀ ਦਾ ਰੁੱਖ ਜਾਣਦਿਆਂ,
ਦਇਆ ਰਾਮ ਨੇ ਕੀਨ ਬਖਾ,
ਭਾਈ ਦਇਆ ਰਾਮ ਜੀ ਨੇ ਗੁਰੂ ਸਾਹਿਬ ਜੀ ਦੀ ਵਡਿਆਈ ਕੇਸ਼ੋ ਦਾਸ ਨੂੰ ਸੁਣਾਈ।
ਸ੍ਰੀ ਪ੍ਰਭ ਕਹਿਓ ਸਿਵਰ ਕੋ ਕਾਲੋ,
ਮਹਾਰਾਜ ਜੀ ਨੇ ਹੁਕਮ ਕੀਤਾ ਪੰਡਿਤ ਜੀ ਦਾ ਡੇਰਾ ਕਰਾਓ,
ਤੁਰਕਨ ਛੈ ਕੋ ਕਾਜ ਵਿਸਾਲੋ,
ਨਾਲੇ ਵੀ ਕਿਹਾ ਪੰਡਿਤ ਜੀ ਅਸੀਂ ਮਲੇਛਾਂ ਦਾ ਨਾਸ਼ ਕਰਨ ਵਾਸਤੇ ਚੰਡੀ ਪ੍ਰਗਟ ਕਰਨੀ ਹੈ।
ਜੋ ਤੁਮ ਕਾਂਖੋ ਪਾਖੋ ਜੈਸੇ,
ਜੋ ਤੇਰੇ ਮਨ ਦੀ ਕਾਂਖ ਹੈ, ਜੋ ਤੂੰ ਕਹੇਗਾ,
ਤੂਰਨ ਸਭ ਤਿਆਰੀ ਹੋਏ ਤੈਸੇ,
ਉਹ ਸਾਰੀ ਤਿਆਰੀ ਇੱਕ ਅੱਖ ਦੇ ਫੋਰ ਚ ਹੋ ਜਾਣੀ, ਜੋ ਤੂੰ ਕਹੇਗਾ,
ਹੋਤ ਪ੍ਰਾਤ ਤਨ ਤੁਮੇ ਦਿਖਾਵੇ।
ਤੇ ਨਾਲ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਵੀ ਮਾਇਆ ਦੇ ਵੀ ਦਰਸ਼ਨ ਕਰਾ ਦਿਓ ਗੁਰੂ ਘਰ ਦੇ ਵਿੱਚ,
ਸਕਲ ਸੋਜ ਤਤਕਾਲ ਅਨਾਵੇ,
ਤੇ ਆਏ ਕਹਿੰਦੇ ਜਿਹੜੀ ਸਮੱਗਰੀ ਤੈਨੂੰ ਚਾਹੀਦੀ ਹੈ ਮਾਇਆ ਦੀ ਇੱਥੇ ਕੋਈ ਕਮੀ ਨਹੀਂ ਉਹ ਸਾਰੀ ਸਮੱਗਰੀ ਤੇਰੇ ਲਈ ਆ ਜਾਏਗੀ
ਅਪਰ ਕਹਾ ਕਹੀਏ ਤੁਮ ਤਾਈ
ਹੋਰ ਤੈਨੂੰ ਕੀ ਆਖੀਏ
ਰਹੋ ਪਰਖੀਏ ਲਖੇ ਸੁਜਾਈ
ਰਹਿ ਜੋ ਇੱਥੇ ਰਹਿ ਕੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ ਗੁਰੂ ਘਰ ਦੀ ਵਡਿਆਈ ਦਾ
ਕੇਸ਼ਵ ਦਾਸ ਸੁਨਤ ਪੁਨ ਕਹਿਓ
ਮਹਾਰਾਜ ਜੀ ਦੇ ਬਚਨ ਕੇਸ਼ਵ ਦਾਸ ਨੇ ਸੁਣੇ ਤੇ ਬੋਲਿਆ
ਅਤ ਦੋ ਸਾਧ ਕਰਮ ਸਭ ਲਇਓ
ਕਹਿਣ ਲੱਗਾ ਮਹਾਰਾਜ ਇਹ ਕਰਮ ਬੜਾ ਦੁਸਾਧਿਆ ਹੈ ਬੜਾ ਕਠਿਨ ਹੈ ਦੇਵੀ ਪ੍ਰਗਟ ਕਰਨ ਦਾ
ਤੁਮ ਸਮਰੱਥ ਤੇ ਸਭ ਬਨ ਆਵੇ
ਪਰ ਤੁਸੀਂ ਸਮਰੱਥ ਹੋ ਮੈਨੂੰ ਭਰੋਸਾ ਤੁਸੀਂ ਸਭ ਕੁਝ ਕਰ ਸਕਦੇ ਹੋ
ਕਰੋ ਅਕਰਨ ਜਥਾ ਮਨ ਭਾਵੇ
ਮਹਾਰਾਜ ਨਾ ਕਰਨ ਵਾਲਾ ਕੰਮ ਵੀ ਤੁਸੀਂ ਕਰ ਸਕਦੇ ਹੋ ਜਿਹੜਾ ਲੋਕ ਕਹਿੰਦੇ ਆ ਅਸੰਭਵ ਹੈ ਨਹੀਂ ਹੋ ਸਕਦਾ ਮਹਾਰਾਜ ਤੁਸੀਂ ਉਹ ਵੀ ਕਰ ਸਕਦੇ ਹੋ ਕੇਸ਼ਵ ਦਾਸ ਦੇ ਮੂੰਹ ਹੁਣੇ ਗੱਲਾਂ ਨਿਕਲੀਆਂ ਜਿਹੜਾ ਨਾ ਹੋਣ ਵਾਲਾ ਕਾਰਜ ਹੈ ਮਹਾਰਾਜ ਜੀ ਤੁਸੀਂ ਉਹ ਵੀ ਕਰ ਦੇਣ ਵਾਲੇ ਹੋ
ਆਚੀ ਬਾਤ ਕਰੋ ਮੈਂ ਡੇਰਾ
ਮਹਾਰਾਜ ਭਲੀ ਬਾਤ ਹੈ ਮੈਂ ਇੱਥੇ ਹੀ ਡੇਰਾ ਰੱਖਾਂਗਾ
ਕਾਜ ਸਿੱਧ ਇਹ ਪੁੰਨ ਵਡੇਰਾ
ਜੇ ਕਾਰਜ ਸਿੱਧ ਹੋ ਜਾਵੇ ਤੇ ਮਹਾਰਾਜ ਇਹਦੇ ਤੋਂ ਵੱਡਾ ਪੁੰਨ ਕਿਉਂਕਿ ਕੇਸ਼ਵ ਦਾਸ ਵੀ ਚਾਹੁੰਦਾ ਸੀ ਕਿ ਸਤਿਗੁਰੂ ਜੀ ਕਹਿੰਦੇ ਅਸੀਂ ਚੰਡੀ ਤਾਂ ਪ੍ਰਗਟ ਕਰਨੀ ਵੀ ਇਹਨਾਂ ਜਰਵਾਣਿਆਂ ਦਾ ਰਾਜ ਖਤਮ ਕਰਨਾ ਹੁਣ ਉਸ ਵੇਲੇ ਕਿਹੜਾ ਐਸਾ ਹਿੰਦੂ ਹੋਵੇਗਾ ਜਿਹੜਾ ਜਿਹਦੇ ਧਰਮ ਸਥਾਨ ਢਾਏ ਜਾਂਦੇ ਹੋਣਗੇ ਮੂਰਤੀਆਂ ਢਾਈਆਂ ਜਾਂਦੀਆਂ ਹੋਣਗੀਆਂ ਤੇ ਉਹਨਾਂ ਦੇ ਮਨ 'ਚ ਇੱਛਾ ਨਾ ਹੋਵੇ ਕੋਈ ਕਾਇਰ ਹੀ ਹੋਵੇਗਾ ਗੀਦੀ ਹੋਵੇਗਾ ਤੇ ਜਿਹੜਾ ਕੋਈ ਇੱਦਾਂ ਦਾ ਜਿਹੜਾ ਧਰਮੀ ਕਰਮੀ ਸੀ ਉਹਦੇ ਮਨ 'ਚ ਤਾਂ ਇੱਛਾ ਹੁੰਦੀ ਹੋਵੇਗੀ ਵੀ ਇਹਨਾਂ ਦਾ ਰਾਜ ਸਮਾਪਤ ਹੋਵੇ ਜ਼ੁਲਮ ਕਰਦੇ ਆ ਕਹਿਣ ਲੱਗਾ ਮਹਾਰਾਜ ਜੇ ਆਪ ਜੀ ਐਡੀ ਵੱਡੀ ਕਿਰਪਾ ਕਰਨ ਲੱਗੇ ਜੇ ਇਹਨਾਂ ਮਲੇਛਾਂ ਦਾ ਰਾਜ ਸਮਾਪਤ ਕਰਨਾ ਤੇ ਇਹਦੇ ਵਿੱਚ ਜੇ ਮੈਂ ਕੁਝ ਕਰ ਸਕਾਂ ਤੇ ਮੇਰੇ ਵੀ ਵੱਡੇ ਭਾਗ ਹਨ
ਵਿਦਤ ਹੋਏ ਤੁਮ ਕੋ ਜਗ ਮਾਤਾ
ਜੇ ਤੁਸੀਂ ਚਾਹੁੰਦੇ ਹੋ ਚੰਡੀ ਪ੍ਰਗਟ ਕਰਨੀ ਤੇ ਮੈਂ ਇਹ ਜਾਣਦਾ ਵੀ ਉਹ ਜ਼ਰੂਰ ਹੋਵੇਗੀ
ਜਗ ਤੁਰ ਕਾਨ ਤੇਜ ਪੁਨ ਹਾਤਾ
ਇਹ ਜਿੰਨੇ ਮਲੇਛ ਇਸ ਵੇਲੇ ਰਾਜ ਕਰ ਰਹੇ ਨੇ ਇਹਨਾਂ ਦਾ ਰਾਜ ਤੁਸੀਂ ਸਮਾਪਤ ਕਰੋਗੇ ਇਹ ਮੈਨੂੰ ਭਰੋਸਾ ਹੈ
ਹਿੰਦੂ ਧਰਮ ਕੋ ਹੈ ਇਹ ਬਾਰਾ
ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਸਾਡੇ ਹਿੰਦੂ ਧਰਮ ਦੇ ਰਾਖੇ ਤੁਸੀਂ ਬਣੇ ਨੌਵੇਂ ਪਾਤਸ਼ਾਹ ਸਾਡੇ ਧਰਮ ਦੀ ਰਾਖੀ ਵਾਸਤੇ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਉਹਨਾਂ ਐਡੀ ਵੱਡੀ ਕਿਰਪਾ ਕੀਤੀ ਤੇ ਹੁਣ ਵੀ ਸਾਡਾ ਧਰਮ ਰੱਖਣਾ ਆਪ ਜੀ ਨੇ
ਨਾ ਹੀ ਤਾਂ ਜਾਤ ਨਸ਼ਟ ਵੇ ਸਾਰਾ
ਹੇ ਮਹਾਰਾਜ ਤੁਸੀਂ ਨਾ ਰੱਖਦੇ ਤੇ ਸਾਡਾ ਸਾਰਾ ਧਰਮ ਨਸ਼ਟ ਹੋ ਜਾਣਾ ਸੀ ਇਹ ਗੱਲ ਕੇਸ਼ਵ ਦਾਸ ਪੰਡਿਤ ਕਹਿ ਰਿਹਾ ਗੁਰਦੇਵ ਨੂੰ ਮਹਾਰਾਜ ਜੇ ਤੁਸੀਂ ਸਾਡਾ ਧਰਮ ਨਾ ਰੱਖਦੇ ਤੇ ਸਾਡਾ ਧਰਮ ਨਸ਼ਟ ਹੋ ਜਾਣਾ ਸੀ ਜੇ ਨੌਵੇਂ ਪਾਤਸ਼ਾਹ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਮਹਾਰਾਜ ਸਾਡੇ ਧਰਮ ਦੇ ਸਾਰੇ ਧਰਮ ਸਥਾਨ ਨਹੀਂ ਸਨ ਰਹਿਣੇ ਪੰਜ ਪੰਜ ਹਜ਼ਾਰ ਮੰਦਰ ਢਾ ਦਿੱਤੇ ਗਏ ਮਹਾਰਾਜ ਉਹਨਾਂ ਦੇ ਵਿੱਚੋਂ ਮੂਰਤੀਆਂ ਤੋੜ ਕੇ ਪਾਏਦਾਨਾਂ ਵਿੱਚ ਮਸੀਤਾਂ ਦੇ ਥੱਲੇ ਰੱਖ ਦਿੱਤੀਆਂ ਗਈਆਂ ਪਾਤਸ਼ਾਹ ਆਪ ਨੇ ਕਿਰਪਾ ਕੀਤੀ ਜੇ ਸਾਡਾ ਧਰਮ ਰਿਹਾ ਤਾਂ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਕਰਕੇ ਤੇ ਤੁਹਾਡੀ ਕਿਰਪਾ ਕਰਕੇ
ਸਤਿ ਸ੍ਰੀ ਅਕਾਲ ਇਮਕੈ ਬਿਪਰ ਬਾਗ ਮੈਂ ਆਇਓ
ਇਹ ਕਹਿ ਕੇ ਪੰਡਿਤ ਜੀ ਵਿਦਾ ਹੋ ਕੇ ਜਿੱਥੇ ਬਾਗ ਚ ਡੇਰਾ ਸੀ ਉੱਥੇ ਆ ਗਿਆ
ਡੇਰਾ ਕਰ ਮੁਕਾਮ ਹਰ ਖਾਇਓ
ਡੇਰਾ ਕਰਕੇ ਬੜੀ ਖੁਸ਼ੀ ਵੀ ਹੋਈ ਮਨ ਵਿੱਚ
ਉਤ ਸਤਿਗੁਰ ਚਾਹਤ ਕ੍ਰਿਤ ਕੀਨਾ
ਕਲਗੀਧਰ ਪਾਤਸ਼ਾਹ ਜੀ ਖੇਡ ਕਰ ਰਹੇ ਨੇ ਲੀਲਾ ਕਰਨ ਲੱਗੇ ਹਨ
ਸਿੱਧ ਮਨੋਰਥ ਵੈ ਹਿਤ ਪੀਨਾ
ਗੁਰਦੇਵ ਆਪਣਾ ਮਨੋਰਥ ਸਿੱਧ ਕਰਨਾ ਚਾਹੁੰਦੇ ਨੇ ਕੇਸ਼ਵ ਦਾਸ ਦਾ ਨਹੀਂ ਪਾਤਸ਼ਾਹ ਚੰਡੀ ਪ੍ਰਗਟ ਦਾ ਮਤਲਬ ਅਕਾਲ ਪੁਰਖ ਦੀ ਸ਼ਕਤੀ ਪ੍ਰਗਟ ਕਰਕੇ ਆਪਣੇ ਪੰਥ ਚ ਪਾਉਣੀ ਹੈ ਕੋਈ ਦੁਰਗਾ ਜਾਂ ਕੋਈ ਕਾਲਕਾ ਕੋਈ ਏਦਾਂ ਦੀ ਸ਼ਕਤੀ ਨਹੀਂ ਅਕਾਲ ਪੁਰਖ ਦੀ ਸ਼ਕਤੀ ਉਹ ਅੱਗੇ ਕਈ ਰੂਪ ਹੋ ਕੇ ਸੰਸਾਰ ਦੇ ਵਿੱਚ ਵਰਤਦੀ ਆ ਉਹਦੇ ਭਿੰਨ ਭਿੰਨ ਰੂਪ ਨੇ ਭਿੰਨ ਭਿੰਨ ਸਭ ਹੋਣ ਪਛਾਣਾ ਉਹ ਭਿੰਨ ਭਿੰਨ ਕਰਕੇ ਵੇਖਦੇ ਮਹਾਰਾਜ ਉਹ ਸਾਰੀ ਸ਼ਕਤੀ ਦਾ ਕੇਂਦਰ ਅਕਾਲ ਪੁਰਖ ਨੂੰ ਵੇਖਦੇ ਉਸੇ ਅਕਾਲ ਪੁਰਖ ਨੂੰ ਵੇਖ ਕੇ ਮਹਾਰਾਜ ਜੀ ਕਹਿੰਦੇ ਤੁਮਹੈ ਛਾੜ ਕੋਈ ਅਵਰ ਨਾ ਧਿਆਓ ਜੋ ਵਰ ਚਾਹੋ ਸੋ ਤੁਮ ਤੇ ਪਰ ਉਹਨੂੰ ਮਾਤਾ ਰੂਪ ਚ ਅਰਾਧਣਾ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਅਰਾਧਣਾ ਪਰ ਕੇਸ਼ਵ ਦਾਸ ਵਰਗੇ ਪੰਡਤਾਂ ਦਾ ਵੀ ਮਹਾਰਾਜ ਜੀ ਨੇ ਉਹ ਵੀ ਖੇਡ ਵਿਖਾਣੀ ਸੀ ਸੰਸਾਰ ਵਿੱਚ ਵੀ ਇਹ ਵੀ ਵਰਤਾਰਾ ਵਰਤਦਾ ਤੋ ਪਾਤਸ਼ਾਹ ਜੀ ਲੀਲਾ ਕਰਨ ਲੱਗੇ।
ਪਰੀ ਨਿਸਾ ਕਰ ਖਾਨਾ ਰਪਾਨਾ,
ਰਾਤ ਪੈ ਗਈ ਲੰਗਰ ਪ੍ਰਸ਼ਾਦਾ ਛਕਿਆ।
ਸੁਪਤ ਜਥਾ ਸੁਖ ਕਿਰਪਾ ਨਿਦਾਨਾ,
ਕਿਰਪਾ ਨਿਦਾਨ ਗੁਰਦੇਵ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ।
ਵੱਡੀ ਪ੍ਰਾਤ ਉੱਠ ਸੋਚ ਇਸ਼ਨਾਨੀ,
ਵੱਡੀ ਪ੍ਰਭਾਤ ਮਤਲਬ ਅੰਮ੍ਰਿਤ ਵੇਲੇ ਉੱਠੇ ਸੋਚ ਇਸ਼ਨਾਨ ਕੀਤਾ।
ਪੈਰੀ ਬਸਤਰ ਸ਼ਸਤਰ ਦੁਤੀਵਾਨੀ,
ਸੋਹਣੇ ਬਸਤਰ ਸ਼ਸਤਰ ਮਹਾਰਾਜ ਜੀ ਨੇ ਧਾਰਨ ਕੀਤੇ ਹਨ।
ਦਿਨ ਪਤ ਉਦੇ ਪਯੋ ਹਰ ਖਾਏ,
ਸੂਰਜ ਉਦੇ ਹੋ ਗਿਆ।
ਸਿੱਖ ਮਸੰਦ ਦਾਸ ਪਟਿਆਏ,
ਜਿੰਨੇ ਸਿੱਖ ਮਸੰਦ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਆ ਗਏ।
ਕਰ ਪਗ ਬੰਦਨ ਪਾਸ ਥਿਰੇ,
ਸਭ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਟੇਕ ਕੇ ਮੱਥਾ ਟੇਕ ਕੇ ਕੋਲ ਬੈਠ ਗਏ।
ਕਲ ਗੀਤਰ ਹੁਕਮ ਕਰੇ,
ਕਲ ਗੀਤਰ ਜੀ ਹੁਕਮ ਕਰਦੇ ਮਸੰਦਾਂ ਨੂੰ,
ਕਾਰ ਦਾਰ ਗੁਰ ਕਰਕੇ ਜੇਤੇ,
ਜਿੰਨੇ ਗੁਰੂ ਘਰ ਦੇ ਕਰਿੰਦੇ ਨੇ ਜਿਹੜੇ ਸਮਾਨ ਖਰੀਦਦੇ ਆ ਬਾਜ਼ਾਰਾਂ ਚ ਜਾਂਦੇ ਆ ਉਹ ਜਿੰਨੇ ਗੁਰੂ ਘਰ ਦੇ ਕਾਰਦਾਰ ਹਨ।
ਇੱਕ ਥਲ ਮਿਲ ਕਰ ਅਬ ਤੁਮ ਤੇਤੇ,
ਸਾਰੇ ਇੱਕ ਜਗ੍ਹਾ ਤੇ ਮਿਲ ਕੇ ਇਕੱਠੇ ਹੋ ਜਾਓ।
ਪਰਸੋਂ ਜੇਤਕ ਚੜੀ ਅਕੋਰ,
ਇਹ ਕਰੋ ਵੀ ਪਰਸੋਂ ਜਿਹੜਾ ਦੀਵਾਨ ਲੱਗਾ ਸੀ ਜਿੰਨੀਆਂ ਪਿਟਾਵਾਂ ਆਈਆਂ ਹਨ
ਸਭ ਕੋ ਕਰੋ ਏਕ ਥਲ ਜੋੜ,
ਇੱਕ ਜਗ੍ਹਾ ਤੇ ਜੋੜ ਕੇ ਇਕੱਠੀਆਂ ਕਰੋ।
ਆਨ ਸੁਣਾਵੋ ਧਨ ਵੈ ਕੀਤਾ,
ਦੇਖੋ ਸਾਰੀ ਗਿਣਤੀ ਕਰਕੇ ਵੀ ਪਰਸੋਂ ਜਿਹੜਾ ਚੜਾਵਾ ਆਇਆ ਹੈ ਮਾਇਆ ਦਾ ਜਾਂ ਪਿਟਾਵਾਂ ਦਾ ਉਹ ਕਿੰਨਾ ਹੈ।
ਅਬ ਕੇ ਮੇਲੇ ਆਇਓ ਜੇਤਾ,
ਇਸ ਵੇਲੇ ਦੇ ਮੇਲੇ ਤੇ ਚੜਾਵਾ ਆਇਆ ਉਹਦੀ ਸਾਰੀ ਗਿਣਤੀ ਕਰਕੇ ਦੱਸੋ।
ਸੁਣ ਕਰ ਹੁਕਮ ਮਿਲੇ ਤਬ ਸਾਰੇ,
ਸੁਣ ਕੇ ਸਾਰੇ ਕਾਰਦਾਰ ਜਿਹੜੇ ਨੇ ਰਲ ਕੇ ਇਕੱਠੇ ਹੋ ਕੇ,
ਸਭ ਅਕੋਰ ਕੋ ਕੀਨ ਸ਼ੁਮਾਰੇ,
ਸਾਰੀਆਂ ਪਿਟਾਵਾਂ ਦੀ ਗਿਣਤੀ ਮਿਣਤੀ ਕੀਤੀ, ਜਿੰਨੀ ਮਾਇਆ ਆਈ ਉਹਦਾ ਹਿਸਾਬ ਕਿਤਾਬ ਲਾਣ ਲੱਗੇ।
ਧਨ ਨੌ ਲੱਖ ਕਰੀ ਮਿਲ ਗਿਣਤੀ,
ਪਿਟਾਵਾਂ ਤੋਂ ਇਲਾਵਾ 9 ਲੱਖ ਰੁਪਈਆ ਤਾਂ ਉਸ ਵੇਲੇ ਇੱਕ ਦਿਨ ਦਾ ਜਿਹੜੀ ਸੰਗਤ ਮੇਲੇ ਵਿੱਚ ਆਈ ਸੀ, 2-4 ਦਿਨ ਮੇਲਾ ਭਰਿਆ ਹੋਵੇਗਾ ਵਿਸਾਖੀ ਦਾ, ਕਹਿੰਦੇ 9 ਲੱਖ ਰੁਪਈਆ ਤਾਂ ਕੇਵਲ ਰੁਪਈਆਂ ਦਾ ਮਾਇਆ ਦਾ ਹੀ ਚੜਾਵਾ ਸੀ ਪਾਤਸ਼ਾਹ ਜੀ ਦੇ ਚਰਨਾਂ ਵਿੱਚ।
ਪ੍ਰਭ ਟਿਗ ਪਨੀ ਜੋਰ ਕਰ ਬਿਨਤੀ,
ਇਹਨਾਂ ਨੇ ਆ ਕੇ ਦੱਸਿਆ ਮਹਾਰਾਜ 9 ਲੱਖ ਰੁਪਈਆ ਤਾਂ ਮਾਇਆ ਦਾ, ਬਾਕੀ ਹੋਰ ਵੀ ਬਹੁਤ ਸਾਰੇ ਪਦਾਰਥ ਨੇ।
ਸ਼੍ਰੀ ਮੁਖ ਹੁਕਮ ਕਰਿਓ ਸੁਣ ਲੀਜੇ,
ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਸੁਣੋ ਭਾਈ।
ਸਕਲ ਕੋਸ਼ ਮੈਂ ਜਮਾ ਕਰੀਜੇ,
ਸਾਰਾ ਖਜ਼ਾਨਾ ਵੱਖਰਾ ਜਮਾ ਕਰ ਦਿਓ ਖਜ਼ਾਨੇ ਚ।
ਸੰਗਤ ਅਰ ਮਸੰਦ ਜਿਸ ਦੇਸ਼,
ਜਿਹੜੀਆਂ ਸੰਗਤਾਂ ਜਾਂ ਜਿਹੜੇ ਮਸੰਦ ਜਿਹੜੇ ਜਿਹੜੇ ਦੇਸ਼ ਵਿੱਚ ਰਹਿੰਦੇ ਹਨ,
ਆਏ ਸੋ ਲਖੋ ਅਸ਼ੇਸ਼,
ਜਿਹੜੇ ਨਹੀਂ ਆਏ ਭਾਈ ਜਿਹੜੇ ਆ ਗਏ ਠੀਕ, ਜਿਹੜੇ ਹਾਲੇ ਨਹੀਂ ਆਏ।
ਲਿਖੋ ਹੁਕਮ ਨਾਮੇ ਤਿੰਨ ਤਾਈ,
ਉਹਨਾਂ ਨੂੰ ਹੁਕਮ ਨਾਮੇ ਭੇਜੋ ਵੀ ਜਿਹੜੀ ਸੰਗਤ ਦੀ ਦਸਵੰਧ ਦੀ ਮਾਇਆ ਉਹਨਾਂ ਮਸੰਦਾਂ ਕੋਲ ਇਕੱਠੀ ਹੈ।
ਗੁਰ ਤਨ ਸਗਰੇ ਦਿਓ ਪੁਚਾਈ,
ਜਾਂ ਸੰਗਤ ਦੇ ਕੋਲ ਹੈ ਤੇ ਉਹ ਮਾਇਆ ਗੁਰੂ ਕੇ ਖਜ਼ਾਨੇ ਵਿੱਚ ਪਹੁੰਚਦੀ ਕਰ ਦੇਣਾ।
ਜੇ ਤੱਕ ਸਿੱਖ ਸੰਗਤ ਅਬ ਆਏ,
ਜਿੰਨੀ ਸਿੱਖ ਸੰਗਤ ਹੁਣ ਆਈ ਹੈ,
ਕਰੋ ਵਿਸਰਜਨ ਦੇ ਸਿਰ ਉਪਾਏ,
ਕਿਉਂਕਿ ਜੋੜ ਮੇਲੇ ਤੇ ਸੰਗਤਾਂ ਆਈਆਂ ਸੀ, ਸਭ ਨੇ ਜਾਣਾ, ਉਹਨਾਂ ਸਾਰਿਆਂ ਨੂੰ ਸਿਰੇ ਪਾਓ ਦੇ ਕੇ ਸਨਮਾਨ ਸਹਿਤ ਹਰ ਇੱਕ ਗੁਰਸਿੱਖ ਦਾ ਸਨਮਾਨ ਕਰਕੇ ਭੇਜਣਾ ਹੈ।
ਸੁਭਟਨ ਕੋ ਦੀਜੇ ਦਰਮਾ,
ਹੋਰ ਜਿਹੜੇ ਸੁਭਟ ਨੇ ਸਿਪਾਹੀ ਨੇ ਉਹਨਾਂ ਦਾ ਵੀ ਮਹੀਨੇ ਦਾ ਜਿੰਨੀ ਉਹਨਾਂ ਦੀਆਂ ਤਨਖਾਹਾਂ ਬਣਦੀਆਂ ਸਾਰਿਆਂ ਨੂੰ ਦਿਓ।
ਰੁਖਸਤ ਕਰੋ ਜਾਏ ਕਰ ਮਹਾ,
ਤੇ ਕੁਝ ਸਮੇਂ ਲਈ ਸਾਰੀ ਫੌਜ ਨੂੰ ਰੁਖਸਤ ਕਰ ਦਿਓ। ਮਹਾਰਾਜ ਜੀ ਨੇ ਲੀਲਾ ਕਰਨੀ ਸੀ, ਕਹਿੰਦੇ ਜਿੰਨੀ ਫੌਜ ਆ ਹਾਲੇ ਕੁਝ ਸਮੇਂ ਲਈ, ਜਿੰਨੀਆਂ ਉਹਨਾਂ ਦੀਆਂ ਤਨਖਾਹਾਂ ਬਣਦੀਆਂ, ਜਿਹੜੇ ਘਰ ਵੀ ਜਾਣਾ 2-4-6 ਮਹੀਨਿਆਂ ਲਈ, ਉਹ ਵੀ ਮਾਇਆ ਉਹਨਾਂ ਨੂੰ ਦੇ ਕੇ ਭੇਜੋ।
ਕੀਤਕ ਸਮੇਂ ਬਸੇ ਪੁੰਨ ਆਵੇ,
ਕੁਝ ਸਮੇਂ ਬਾਅਦ ਅਸੀਂ ਉਹਨਾਂ ਨੂੰ ਸੱਦਾਂਗੇ, ਫਿਰ ਆਨੰਦਪੁਰ ਸਾਹਿਬ ਆ ਜਾਣਗੇ।
ਨਿਜ ਕੁਟੰਬ ਮੈਂ ਬੈਸ ਬਿਤਾਵੇ,
ਔਰ ਆਪਣੇ ਪਰਿਵਾਰਾਂ ਵਿੱਚ ਹੁਣ ਕੁਝ ਸਮਾਂ ਲਾ, ਕਿਉਂਕਿ ਪਾਤਸ਼ਾਹ ਕਹਿੰਦੇ ਫਿਰ ਚੰਡੀ ਪ੍ਰਗਟ ਹੋਣੀ, ਫਿਰ ਫੌਜ ਨੂੰ ਜਾਣ ਦਾ ਸਮਾਂ ਵੀ ਨਹੀਂ ਮਿਲਣਾ ਘਰਾਂ 'ਚ। ਹੁਣ ਪਰਿਵਾਰਾਂ 'ਚ ਜੀਆਂ 'ਚ ਜਾ ਕੇ 2-4-6 ਮਹੀਨੇ ਲਾਵਣ, ਪਰਿਵਾਰਾਂ ਵਿੱਚ ਬੈਠਣ, ਮੁੜ ਕੇ ਜੰਗ ਯੁੱਧ ਚੱਲ ਪੈਣੇ ਸੀ, ਤੇ ਜੰਗਾਂ ਯੁੱਧਾਂ 'ਚ ਫਿਰ ਫੌਜਾਂ ਘਰ ਥੋੜ੍ਹੀ ਜਾਂਦੀਆਂ ਹੁੰਦੀਆਂ, ਫਿਰ ਜਿਹੜੀਆਂ ਘਰ ਹੁੰਦੀਆਂ ਫੌਜਾਂ ਉਹ ਵੀ ਬੁਲਾ ਲਈਆਂ ਜਾਂਦੀਆਂ, ਉਹਨਾਂ ਦੀ ਛੁੱਟੀ ਕੈਂਸਲ ਕਰ ਦਿੱਤੀ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਹੁਣ ਇਹਨਾਂ ਨੂੰ ਭੇਜ ਦਿਓ ਸਾਰਿਆਂ ਨੂੰ, ਕਿ ਆਪਣੇ ਪਰਿਵਾਰਾਂ ਜੀਆਂ ਵਿੱਚ ਜਾ ਕੇ ਮਿਲ ਗਿਲਾਵਣ।
ਸਚਿਵ ਮਸੰਦ ਖਵਾਸ ਦੀਵਾਨ,
ਜਿੰਨੇ ਗੁਰੂ ਘਰ ਦੇ ਮਸੰਦ ਸਨ, ਮਹਾਰਾਜ ਜੀ ਦੇ ਘਰ ਦੇ ਦੀਵਾਨ ਸਨ ਖਾਸ।
ਸੁਣ ਗੁਰ ਕਾਜ ਪਏ ਸਾਵਧਾਨ,
ਮਹਾਰਾਜ ਜੀ ਦਾ ਕਾਜ ਸੁਣ ਕੇ ਸਾਰੇ ਸਾਵਧਾਨ ਹੋ ਗਏ।
ਜਥਾ ਯੋਗ ਮਿਲ ਸਭ ਹਿੰਨ ਕੀਨਾ,
ਜਥਾ ਯੋਗ ਜਿਵੇਂ ਜਿਵੇਂ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਤਿਵੇਂ ਹੁਕਮ ਦੀ ਪਾਲਣਾ ਹੋਈ।
ਦੇਣ ਲੈਣ ਜਿਸ ਵਿਦ ਕੋ ਚੀਨਾ,
ਦੇਣ ਲੈਣ ਦੇ ਕੰਮ ਸੀ, ਜਿਹਦੀ ਮਾਇਆ ਜਿਹਨੂੰ ਦੇਣੀ ਸੀ, ਜਿਹਦੇ ਕੋਲੋਂ ਲੈਣੀ ਸੀ, ਉਹ ਸਾਰਾ ਹਿਸਾਬ ਕਿਤਾਬ ਹੋਣ ਲੱਗਾ।
ਰੁਖਸਦ ਕਰ ਦਏ ਸਿਰੋ ਪਾਉ,
ਜਿਹੜੀਆਂ ਸੰਗਤਾਂ ਆਈਆਂ ਸੀ ਦਰਸ਼ਨਾਂ ਵਾਸਤੇ, ਜਿਨ੍ਹਾਂ ਨੇ ਹੁਣ ਵਾਪਸ ਜਾਣਾ ਸੀ, ਕਈ ਦਿਨਾਂ ਤੋਂ ਅਟਕੇ ਸਨ, ਉਹਨਾਂ ਨੂੰ ਵੀ ਸਿਰੇ ਪਾਓ ਗੁਰੂ ਘਰ ਵੱਲੋਂ ਦੇ ਕੇ ਮਹਾਰਾਜ ਜੀ ਨੇ ਵਿਦਾ ਕੀਤਾ।
ਲੀ ਕਰ ਗਮਨੇ ਸਿੱਖ ਸਮਦਾਉ,
ਜਿਹੜੀਆਂ ਸਿੱਖ ਸੰਗਤਾਂ ਗੁਰੂ ਘਰੋਂ ਸਨਮਾਨ ਲੈ ਕੇ ਵਾਪਸ ਪਰਤੀਆਂ।
ਚੇਤਕ ਚਈਏ ਕਾਰਜ ਹੇਤ,
ਜਿੰਨੇ ਮਾਇਆ ਜਿਹੜੇ ਕੰਮ ਨੇ ਗੁਰੂ ਘਰ ਦੇ, ਉਹ ਕੰਮ ਵਾਸਤੇ ਜਿੰਨੇ ਕੁ ਸੇਵਾਦਾਰ ਚਾਹੀਦੇ ਹਨ।
ਕਹਿ ਸਤਿਗੁਰ ਸੋ ਰੱਖੇ ਨਿਕੇਤ,
ਉਹ ਰੱਖ ਲੈ। ਮਹਾਰਾਜ ਨੇ ਤਕਰੀਬਨ ਸਾਰੀ ਫੌਜ ਛੁੱਟੀ ਤੇ ਭੇਜ ਦਿੱਤੀ ਹੈ, ਓਨੀ ਕੁ ਫੌਜ ਰੱਖੀ ਵੀ ਜਿੰਨਿਆਂ ਕੁ ਦੇ ਨਾਲ ਗੁਰੂ ਘਰ ਦਾ ਸਾਰਾ ਕੰਮ ਪ੍ਰਬੰਧ ਚੱਲ ਸਕੇ।
ਸਭ ਵਿਦ ਸੁਚੇਤ ਹੋਏ ਗੋਸਾਈ,
ਜਗਤ ਗੋਸਾਈ ਸਰਵ ਪ੍ਰਕਾਰ ਨਾਲ ਸੁਚੇਤ ਹਨ।
ਪਠਿਓ ਸਿੱਖ ਦੀਜ ਲੀਨ ਬੁਲਾਈ,
ਮਹਾਰਾਜ ਜੀ ਨੇ ਸਿੱਖ ਭੇਜ ਕੇ ਕੇਸ਼ੋ ਦਾਸ ਨੂੰ ਬੁਲਾਇਆ।
ਆਸ਼ਿਕ ਬਾਦ ਆਨ ਕਰ ਦੀਸ,
ਕੇਸ਼ੋ ਦਾਸ ਆਇਆ ਤੇ ਆ ਕੇ ਬੇਨਤੀ ਕਰਦਿਆਂ ਬੋਲਿਆ, ਸ਼ੁਭ ਸੀਸਾ ਹਿਰਦੇ ਚੋ ਦੇਂਦਿਆਂ,
ਅਵਨੀ ਸਿੰਧ ਵਿੱਚ ਜੇਤਕ ਲੀਸ,
ਮਹਾਰਾਜ ਜਿੰਨੀ ਧਰਤੀ ਦੇ ਜਿੰਨੀ ਸਮੁੰਦਰ ਪਰਯੰਤ ਧਰਤੀ ਹੈ,
ਤਿਸ ਮੈਂ ਤਪੋ ਤੇਜ ਅਤ ਤੈ ਕੈ,
ਪੂਰੀ ਧਰਤੀ ਤੇ ਜਿਹੜੀ ਸਮੁੰਦਰ ਪਰਯੰਤ ਤਾਈਂ ਜਿਤਨੀ ਧਰਤੀ ਹੈ, ਜਿੰਨੀਆਂ ਧਰਤੀਆਂ ਨੇ, ਆਪ ਜੀ ਦਾ ਤੇਜ ਪ੍ਰਤਾਪ ਸਰਬ ਧਰਤੀ ਦੇ ਉੱਤੇ ਵਿਸਰੇ, ਸਰਬ ਧਰਤੀ ਦੇ ਉੱਤੇ ਉਹਦਾ ਵਿਸਥਾਰ ਹੋਵੇ।
ਜਿਮ ਬ੍ਰਿਖ ਰਾਸ਼ ਵਿਖੇ ਰਾਵਕ ਐਕੈ,
ਜਿਵੇਂ ਬ੍ਰਿਖ ਬਰਾਸ਼ੀ ਹੁੰਦੀ, ਜੇਠ ਦੇ ਮਹੀਨੇ ਚ ਸੂਰਜ ਨਹੀਂ ਤਪਦਾ, ਆ ਪਿਛਲਾ ਮਹੀਨਾ ਤਪਸ਼ ਭਰਿਆ ਐਨ ਪੂਰੀ ਜੋਵਨ ਤੇ ਹੁੰਦਾ, ਇਸ ਮਹੀਨੇ ਵਿੱਚ ਸੂਰਜ ਸਭ ਤੋਂ ਵੱਧ ਜ਼ਿਆਦਾ ਤੇਜ ਵਾਲਾ ਹੁੰਦਾ। ਕਹਿੰਦੇ ਜਿਵੇਂ ਜੇਠ ਦੇ ਮਹੀਨੇ ਦੇ ਵਿੱਚ ਸੂਰਜ ਦਾ ਤੇਜ ਤਪਦਾ, ਏਦਾਂ ਆਪ ਜੀ ਦਾ ਤੇਜ ਪੂਰੇ ਬ੍ਰਹਿਮੰਡ ਵਿੱਚ ਤਪੇ।
ਬੈਠਿਓ ਨਿਕਟ ਬਿਪਰ ਬਰ ਗੁਰ ਕੇ,
ਬਹਿ ਕੇ ਗੁਰੂ ਚਰਨਾਂ ਤੇ ਮੱਥਾ ਟੇਕ ਕੇ ਕੇਸ਼ੋ ਦਾਸ ਪਾਸ ਬੈਠ ਗਿਆ।
ਉਚਰੇ ਤਬੇ ਮਨੋਰਥ ਉਰ ਕੇ,
ਫਿਰ ਗੱਲਾਂ ਬਾਤਾਂ ਹੋਣ ਲੱਗੀਆਂ।
ਤਿਜ ਜੂ ਸੋਜ ਲਿਖਾਵੋ ਸਾਰੀ,
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਜਿਹੜੀ ਸਮੱਗਰੀ ਤੁਸੀਂ ਕਹੀ ਹੈ ਦੱਸਣੀ ਹੈ ਉਹ ਲਿਖਾ ਦਿਓ, ਇੱਥੇ ਸੇਵਾਦਾਰ ਬੈਠੇ ਨੇ ਕਿ ਤੁਹਾਨੂੰ ਕਿਹੜੀ ਕਿਹੜੀ ਸਮੱਗਰੀ ਚਾਹੀਦੀ ਹੈ।
ਹਮਨ ਕਰਨ ਕੀ ਆਹੁਤੀ ਵਾਰੀ,
ਜਿਹੜੀ ਤੁਸੀਂ ਆਹੁਤੀ ਚ ਪਾਣੀ ਹੈ ਕਹਿੰਦੇ ਚੰਡੀ ਪ੍ਰਗਟ ਕਰਨ ਲਈ, ਉਹ ਜੋ ਜੋ ਚਾਹੀਦਾ ਉਹ ਦੱਸ ਦਿਓ, ਲਿਖਾ ਦਿਓ।
ਪਾਂਚਿਤ ਜਿਤਕ ਤਾਏ ਤੇ ਦੂਣੀ,
ਜਿੰਨੀ ਕਹੋਗੇ ਉਹਦੇ ਤੋਂ ਦੁੱਗਣੀ ਆਏਗੀ। ਮਹਾਰਾਜ ਜੀ ਕਹਿੰਦੇ ਇਸ ਗੱਲੋਂ ਬੇਫਿਕਰੀ ਹੋ ਜਾਓ, ਜਿੰਨੀ ਕਹੋਗੇ ਸਮੱਗਰੀ ਉਹਦੇ ਤੋਂ, ਕਿਉਂਕਿ ਕੱਲ੍ਹ ਨੂੰ ਕੇਸ਼ੋ ਦਾਸ ਨੂੰ ਬਹਾਨਾ ਲਾਉਣ ਜੋਗਾ ਨਹੀਂ ਸੀ ਛੱਡਣਾ ਮਹਾਰਾਜ ਨੇ, ਤੇ ਕੱਲ ਨੂੰ ਕਹੇ ਮਹਾਰਾਜ ਸਮੱਗਰੀ ਥੋੜੀ ਜਿਹੀ ਘੱਟ ਗਈ ਸੀ ਤਾਂ ਨੀ ਚੰਡੀ ਪ੍ਰਗਟ ਹੋਈ। ਪਾਤਸ਼ਾਹ ਨੇ ਇਹਨੂੰ ਕੋਈ ਬਹਾਨੇ ਦਾ ਮੌਕਾ ਨਹੀਂ ਸੀ ਦੇਣਾ ਵੀ ਮਾਇਆ ਘੱਟ ਸੀ, ਉਹ ਵੀ ਮਹਾਰਾਜ ਜੀ ਨੇ ਵਿਖਾ ਦੇਣੀ ਹੈ ਵੀ ਇਹ ਮਾਇਆ ਵੀ ਹੈ, ਦਸ ਹੋਰ ਇਹਦੇ ਤੋਂ ਵੱਧ ਚਾਹੀਦੇ, ਉਹ ਵੀ ਹਾਜ਼ਰ ਹੋ ਜਾਊ। ਤੇ ਇੱਕ ਵਾਰੀ ਪੂਰਾ ਇਹਨੂੰ ਕੱਚਾ ਕਰਨਾ ਸੀ, ਅੱਗੇ ਕਥਾ ਆਉਣੀ ਹੈ, ਫਿਰ ਹੋਈ ਨਹੀਂ ਇਹਦੇ ਕੋਲੋਂ ਪ੍ਰਗਟ। ਤਕਰੀਬਨ 9 ਮਹੀਨੇ ਦੇ ਨੇੜੇ ਤੇੜੇ ਕਹਿੰਦੇ ਸਮਾਂ ਲੱਗ ਗਿਆ ਸੀ, ਫਿਰ ਕਹਿੰਦਾ ਜੀ ਬਲੀ ਦੇਣੀ ਪੈਣੀ, ਅੱਖੀ ਅੱਗੇ ਜਾ ਕੇ ਕਥਾ ਆਵੇਗੀ। ਬਲੀ ਕਹਿੰਦਾ ਜੀ ਤੁਹਾਡੇ ਸਪੁੱਤਰ ਦੀ ਦੇਣੀ ਪੈਣੀ। ਮਹਾਰਾਜ ਕਲਗੀਧਰ ਪਾਤਸ਼ਾਹ ਫਿਰ ਬੀਰਸ ਵਿੱਚ ਆਏ ਵੀ ਤੈਨੂੰ ਇੰਨਾ ਸਮਾਂ ਹੋ ਗਿਆ, ਹੁਣ ਇਹ ਚੰਡੀ ਅਸੀਂ ਪ੍ਰਗਟ ਕਰਾਂਗੇ। ਫਿਰ ਪਾਤਸ਼ਾਹ ਨੇ ਪ੍ਰਗਟ ਖੇਡ ਵਰਤਾਈ ਸੀ ਉਹ ਨੈਣਾ ਦੇਵੀ ਦੇ ਟਿੱਲੇ ਤੇ। ਖੈਰ ਪਾਤਸ਼ਾਹ ਨੂੰ ਹੁਣ ਇਹਨੂੰ ਪੂਰਨ ਤੌਰ ਦੇ, ਕਹਿੰਦੇ ਦੱਸ ਦੇ ਜਿਹੜੀ ਜਿੰਨੀ ਸਮੱਗਰੀ ਲਿਖਾਏਗਾ ਨਾ ਵੱਧ ਹੀ ਲਿਖਾਈ, ਕਿਉਂਕਿ ਜਿੰਨੀ ਤੂੰ ਲਿਖਾਏਗਾ ਅਸੀਂ ਉਹਦੇ ਤੋਂ ਦੁੱਗਣੀ ਮੰਗਾਵਾਂਗੇ।
ਕਿਸੂ ਵਸਤ ਤੇ ਹੋਏ ਨਾ ਆਉਣੀ,
ਕਿਸੇ ਵਸਤੂ ਤੋਂ ਆਉਣਤਾ ਹੀ ਨਾ ਰੱਖੀ, ਕੰਜੂਸੀ ਨਾ ਵਰਤੀ। ਜਿਤੇ ਕੱਲ ਨੂੰ ਕਹੇ ਜੀ ਮੇਰੇ ਕੋਲੋਂ ਆਹ ਚੀਜ਼ ਰਹਿ ਗਈ ਸੀ, ਐਨ ਕੱਲੀ ਕੱਲੀ ਚੀਜ਼ ਦੱਸ ਦੇ।
ਸਰਫੇ ਸਾਥ ਕਹੋ ਕਿਛ ਨਾਈ,
ਸਰਫੇ ਨਾਲ ਨਾ ਲਿਖਾਈ, ਇੱਥੇ ਸਰਫੇ ਵਾਲੀ ਗੱਲ ਕੋਈ ਨਹੀਂ, ਉਦਾਰਤਾ ਦਾ ਘਰ ਹੈ ਇੱਥੇ, ਖੁੱਲ ਦਿਲੀ ਨਾਲ ਹੀ ਸਭ ਨੂੰ ਵੱਡੀਆਂ ਦਾਤਾਂ, ਵੱਡੇ ਦੇ ਘਰ ਵਿੱਚ ਵੱਡੀਆਂ ਦਾਤਾਂ ਹੀ ਦਿੱਤੀਆਂ ਜਾਂਦੀਆਂ, ਇਸ ਕਰਕੇ ਸਰਫੇ ਨਾਲ ਨਾ ਲਿਖੀ।
ਕੋਸ਼ ਅਟੁੱਟ ਦੀਨਸ ਗੁਰ ਪਾਈ।
ਪਰਮੇਸ਼ਰ ਦੇ ਬੇਅੰਤ ਖਜ਼ਾਨੇ ਨੇ, ਗੁਰੂ ਨਾਨਕ ਸਾਹਿਬ ਦਾ ਖਜ਼ਾਨਾ ਏਡਾ ਵੱਡਾ ਕਿ ਪੂਰਾ ਬ੍ਰਹਿਮੰਡ ਇਸੇ ਖਜ਼ਾਨੇ ਚੋਂ ਖਾ ਰਿਹਾ ਤੇ ਖਰਚ ਰਿਹਾ, ਫਿਰ ਵੀ ਇਹ ਖਜ਼ਾਨਾ ਵੱਧਦਾ ਜਾਂਦਾ ਹੈ।
ਕੇਸ਼ੋ ਦਾਸ ਵਿਚਾਰੀ ਤਬੇ,
ਕੇਸ਼ੋ ਦਾਸ ਹੁਣ ਸੋਚਦਾ ਵਿਚਾਰਦਾ,
ਜਿਤਕ ਪ੍ਰਮਾਣ ਆਉਤੀ ਸਬੇ,
ਜਿੰਨੀਆਂ ਹੂਤੀਆਂ ਲਈ ਇਹਨੂੰ ਸਮੱਗਰੀ ਚਾਹੀਦੀ ਸੀ ਚੇਤੇ ਕਰਨ ਲੱਗਾ,
ਤਿਸ ਅਨੁਸਾਰ ਕ੍ਰਿਤ ਜਵ ਤਿਲੇ,
ਜਿੰਨਾ ਘਿਓ ਚਾਹੀਦਾ, ਜਾਮ ਚਾਹੀਦੇ ਨੇ, ਤਿਲ ਚਾਹੀਦੇ ਹਨ,
ਤੰਦੁਲ ਮੇਵਾ ਖੰਡ ਸੋ ਮਿਲੇ,
ਮੇਵੇ ਚਾਹੀਦੇ ਨੇ, ਖੰਡ ਹੁੰਦੀ ਬੂਰਾ ਉਹ ਵੀ ਪਾਉਂਦੇ ਵਿੱਚ, ਉਹ ਚਾਹੀਦੀ ਹੈ,
ਪਿਸਤਾ ਗਰੀ ਬਦਾਮ ਸੁਪਾਰੀ,
ਪਿਸਤੇ ਗਿਰੀਆਂ ਸੁਪਾਰੀਆਂ ਇਹ ਸਾਰੀਆਂ ਸਮੱਗਰੀਆਂ ਪੈਂਦੀਆਂ,
ਖਾਰਕ ਖੋਪਾ ਦਾਖ ਸੁਧਾਰੀ,
ਛੁਹਾਰੇ ਪੈਂਦੇ ਹਨ, ਖੋਪੇ ਪੈਂਦੇ ਨੇ ਧੂਫ ਬਣਾਉਣ ਵਾਸਤੇ। ਗੁਰੂ ਘਰ ਵਿੱਚ ਵੀ ਬਹੁਤ ਸੰਪਰਦਾਵਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਹੱਥੀ ਧੂਫ ਤਿਆਰ ਕੀਤੀ ਜਾਂਦੀ, ਉਹਦੇ 'ਚ ਸਾਰੀ ਸਮੱਗਰੀ ਪੈਂਦੀ ਹੈ, ਮੁਸ਼ਕਪੂਰ ਪੈਂਦਾ, ਛੁਹਾਰੇ ਪੈਂਦੇ ਨੇ, ਖੋਪਾ ਪੈਂਦਾ ਹੈ, ਇਸੇ ਤਰ੍ਹਾਂ ਜਿਹੜੇ ਮੇਵੇ ਹੁੰਦੇ ਆ ਉਹ ਪੈਂਦੇ ਹਨ, ਤੋ ਇਹ ਸਾਰੀਆਂ ਸਮੱਗਰੀਆਂ ਇਹ ਵੀ ਲਿਖਾ ਰਿਹਾ।
ਧੂਪ ਤੁਖਾਵਨ ਕੇ ਹਿਤ ਕਨੀ,
ਧੂਫ ਦੁਖਾਉਣ ਵਾਸਤੇ ਵੀ ਪਹਿਲਾਂ ਇਹ ਧੂਫ ਦੀ ਸਮੱਗਰੀ ਲਿਖਾਈ,
ਅਨਿਕ ਸੁਗੰਧੇ ਚੰਦਨ ਸਨੀ,
ਫਿਰ ਉਹਦੇ 'ਚ ਚੰਦਨ ਹੋਰ ਸੁਗੰਧੀ ਵਾਲੀਆਂ ਵਸਤੂਆਂ,
ਸ਼ੀਸ਼ੇ ਪਰੇ ਗੁਲਾਬ ਸੁਕੇਰੇ,
ਸ਼ੀਸ਼ੀਆਂ ਕਈਆਂ ਵੀ ਆ ਸ਼ੀਸ਼ੀ ਗੁਲਾਬ ਦੇ ਜਲ ਦੀਆਂ ਚਾਹੀਦੀਆਂ, ਇੰਨੀਆਂ ਸ਼ੀਸ਼ੀਆਂ ਚੰਦਨ ਦੇ ਚਰਚਣ ਦੀਆਂ ਚਾਹੀਦੀਆਂ, ਇੰਨਾ ਇਹ ਇਤਰ ਚਾਹੀਦਾ, ਇਹ ਫੁਲੇਲ ਚਾਹੀਦਾ ਹੈ,
ਅਪਰ ਗੰਧ ਕਨਸਾਰ ਕਨੇਰੇ,
ਕਨਸਾਰ ਕੁੰਕਮ ਆਦਿਕ ਕਸਤੂਰੀ ਆਦਿਕ ਬਹੁਤ ਕੁਝ ਇਹਨੇ ਲਿਖਾਇਆ,
ਸਭ ਹਿਨ ਕੋ ਪ੍ਰਮਾਣ ਲਿਖ ਕਰਕੇ,
ਉਹਨਾਂ ਦੇ ਪ੍ਰਮਾਣ ਲਿਖਾਏ ਵੀ ਇੰਨੀਆਂ ਇੰਨੇ ਵਜਨ ਦੀਆਂ ਚਾਹੀਦੀਆਂ ਹਨ,
ਤੇ ਉਹ ਵਿਪਰ ਬਰ ਕਰ ਸਤਿਗੁਰ ਕੇ,
ਉਹ ਲਿਖ ਕੇ ਇਹਨੇ ਸਾਰਾ ਇੱਕ ਬਣਾ ਕੇ ਪੁਲੰਦਾ ਉੱਥੇ ਮਹਾਰਾਜ ਜੀ ਦੇ ਦੀਵਾਨ ਨੂੰ ਦਿੱਤਾ,
ਅਪਰ ਬਾਰਤਾ ਕਈ ਕਹਾਈ,
ਹੋਰ ਵੀ ਬਹੁਤ ਗੱਲਾਂ ਜਿਹੜੀਆਂ ਕਹਿਣ ਕਹਾ ਕੇ ਜ਼ੁਬਾਨੀ ਦੱਸਣ ਵਾਲੀਆਂ ਵੀ ਆਹ ਚੀਜ਼ ਚਾਹੀਦੀ ਉਹ ਵੀ ਕਹਿ ਦਿੱਤੀਆਂ,
ਇਸ ਪ੍ਰਕਾਰ ਵਿਦ ਤੇ ਜਗ ਮਾਈ,
ਏਦਾਂ ਮਹਾਰਾਜ ਜੀ ਇਹ ਸਾਰੀ ਚੀਜ਼ ਇਹਦੇ ਨਾਲ ਫਿਰ ਚੰਡੀ ਪ੍ਰਗਟ ਹੋਵੇਗੀ,
ਖਾਤਰ ਜਮਾ ਵਿਪਰ ਕੀ ਹੋਈ,
ਹੁਣ ਪੰਡਿਤ ਦੀ ਪੂਰੀ ਤਸੱਲੀ ਹੋ ਗਈ, ਜਿੰਨਾ ਇਹਨੇ ਲਿਖਾਇਆ ਜਾਂ ਜਿਹੜੀ ਜਿਹੜੀ ਚੀਜ਼ ਇਹਨੇ ਜ਼ੁਬਾਨੀ ਕਹੀ, ਮਹਾਰਾਜ ਜੀ ਨੇ ਹੁਕਮ ਕੀਤਾ ਵੀ ਜਿੰਨਾ ਪੰਡਿਤ ਜੀ ਕਹਿੰਦੇ ਦੁੱਗਣਾ ਲੈ ਆਓ ਸਾਰਾ ਕੁਝ, ਜਿੰਨਾ ਇਹਨਾਂ ਨੇ ਪ੍ਰਮਾਣ ਲਿਖਿਆ ਉਹਦੇ ਤੋਂ ਦੁੱਗਣੀਆਂ ਚੀਜ਼ਾਂ ਲੈ ਕੇ ਆਓ,
ਗੁਰ ਸਮਰਥ ਕਰ ਸਕੇ ਸੋਈ,
ਪੰਡਿਤ ਨੂੰ ਇਸ ਗੱਲ ਦੀ ਤਸੱਲੀ ਹੈ ਮਨ ਨੂੰ ਵੀ ਸਤਿਗੁਰੂ ਜੀ ਚੰਡੀ ਜ਼ਰੂਰ ਪ੍ਰਗਟ ਕਰ ਲੈਣਗੇ, ਕਿਉਂਕਿ ਜੇ ਏਦਾਂ ਦੀ ਉਦਾਰਤਾ ਇਹਨਾਂ ਦੇ ਹਿਰਦੇ 'ਚ ਇਹ ਚੰਡੀ ਪ੍ਰਗਟ ਕਰਨਗੇ,
ਸਰਬ ਰੀਤ ਮਨ ਆਪਣੇ ਜਮਾਇਓ,
ਉਹਨੇ ਹੁਣ ਆਪਣੇ ਮਨ ਦੀ ਪੂਰੀ ਤਸੱਲੀ ਕਰ ਲਈ ਵੀ ਹਾਂ ਇਹ ਹੋ ਸਕਦਾ, ਜੋ ਜੋ ਚਾਹੀਦਾ ਹੈ ਯੱਗ ਲਈ, ਜਿਹੋ ਜਿਹਾ ਜੀਵਨ ਚਾਹੀਦਾ, ਕਿਰਦਾਰ ਚਾਹੀਦਾ, ਵੇਖ ਲਿਆ ਵੀ ਗੁਰੂ ਸਾਹਿਬ ਜੀ ਦੇ ਪਾਸ ਉਹ ਸਾਰੀ ਖੇਡ ਹੈ,
ਜਿਮ ਨਿਸ਼ਚੇ ਚਾਹਤ ਤਿਮ ਪਾਇਓ,
ਜਿਵੇਂ ਦਾ ਇਹਦੇ ਮਨ ਦਾ ਨਿਸ਼ਚਾ ਸੀ, ਜੋ ਇਹਨੂੰ ਚਾਹੀਦਾ ਸੀ ਉਹ ਉਦਾਂ ਦਾ ਨਿਸ਼ਚਾ ਇਹਨੂੰ ਗੁਰੂ ਸਾਹਿਬ ਵੱਲੋਂ ਮਿਲ ਗਿਆ, ਯਾਨੀ ਕਿ ਪੂਰਨ ਤੌਰ ਤੇ ਕੇਸ਼ੋ ਦਾਸ ਨੂੰ ਤਸੱਲੀ ਹੋ ਗਈ,
ਔਰ ਤਰ ਹਰਖ ਕੈਤ ਪ੍ਰਭ ਸੁਣੀਏ,
ਬੜਾ ਖੁਸ਼ ਹੋ ਕੇ ਬੋਲਿਆ, ਕਹਿਣ ਲੱਗਾ ਪ੍ਰਭੂ ਜੀ ਸੁਣੋ,
ਅਤ ਉੱਤਮ ਵਿਧ ਚਿਤ ਮੈਂ ਗੁਣੀਏ,
ਮਹਾਰਾਜ ਬੜੀ ਉੱਤਮ ਵਿਧੀ ਚਿਤ ਚ ਜਾਣੋ,
ਵੇਦ ਉਕਤ ਸ਼ਾਸਤਰੋ ਕਤ ਸਾਰੇ,
ਵੇਦਾਂ ਵਿੱਚ ਸ਼ਾਸਤਰਾਂ ਵਿੱਚ ਜੋ ਉਕਤੀਆਂ ਜੁਗਤੀਆਂ ਦਾ ਸਾਰ ਹੈ,
ਮੈਂ ਸਭ ਖੋਜ ਕਰੀ ਨਿਰਤਾਰ,
ਉਹ ਸਾਰੇ ਖੋਜ ਕੇ ਉਹਨਾਂ ਵਿੱਚੋਂ ਮੰਤਰ ਤੰਤਰ ਕੱਢੇ ਹਨ,
ਤੰਤਰ ਸ਼ਾਸਤਰ ਮੈਂ ਵਿਦਾਂ ਹਜ਼ਾਰੇ,
ਹਿੰਦੁਸਤਾਨ ਦੇ ਸ਼ਾਸਤਰਾਂ ਵਿੱਚ ਇੱਕ ਸ਼ਾਸਤਰ ਤੰਤਰ ਸ਼ਾਸਤਰ ਹੈ, ਮੈਂ ਉਸ ਤੰਤਰ ਸ਼ਾਸਤਰ ਦੇ ਵਿੱਚੋਂ ਵੀ ਬਹੁਤ ਸਾਰੀਆਂ ਵਿਧੀਆਂ ਕਿ ਕਿਹੜਾ ਤੰਤਰ ਕਿਵੇਂ ਚੱਲਦਾ, ਕਿਹੜਾ ਮੰਤਰ ਕਿਵੇਂ ਪੜ੍ਹਨਾ, ਕਿਹੜੀ ਮੁਦਰਾ ਵਿੱਚ ਪੜ੍ਹਨਾ, ਕਿਵੇਂ ਪੜ੍ਹਨਾ, ਕਿਹੜੇ ਪਾਸੇ ਮੁੱਖ ਕਰਕੇ ਪੜ੍ਹਨਾ, ਮੈਂ ਹਰ ਇੱਕ ਤਰ੍ਹਾਂ ਦੀ ਵਿੱਦਿਆ ਨੂੰ ਪੜ੍ਹਿਆ ਲਿਖਿਆ ਤਾਂ ਬੜਾ ਸੀ ਪੰਡਿਤ, ਬਹੁਤ ਸਾਰੇ ਤੰਤਰ ਮੰਤਰ ਦੀ ਵਿੱਦਿਆ ਨੂੰ ਤਾਂ ਇਹ ਜਾਣਦਾ ਹੀ ਸੀ, ਕਹਿੰਦਾ ਜੀ ਮੈਂ ਉਹ ਸਾਰੀ ਵਿੱਦਿਆ ਜਾਣਦਾ ਹਾਂ,
ਲੱਖੋਂ ਪੜ੍ਹੇ ਸ਼ਲੋਕ ਵਿਚਾਰ,
ਮਹਾਰਾਜ ਲੱਖਾਂ ਸ਼ਲੋਕ ਮੈਂ ਹੁਣ ਤਾਂ ਹੀ ਪੜ੍ਹੇ ਨੇ, ਵਿਚਾਰੇ ਨੇ, ਮੈਂ ਜਿਹੜਾ ਪੂਰਾ ਨਿਚੋੜ ਹੈ ਸਾਰੇ ਸ਼ਲੋਕਾਂ ਦਾ, ਸਾਰੇ ਉਕਤੀਆਂ ਜੁਗਤੀਆਂ ਸਹਿਤ ਉਹ ਮੈਂ ਆਪਣੇ ਕੋਲ ਗ੍ਰਹਿਣ ਕੀਤਾ ਹੋਇਆ,
ਅਗਨੀ ਆਦਿ ਦੇਵਤਾ ਜੇਈ,
ਜਿਹੜਾ ਅਗਨੀ ਦਾ ਦੇਵਤਾ ਹੈ,
ਪੜ ਕਰ ਵਿਦਤਾਵਨ ਕਰ ਸੇ,
महाराज अग किवें प्रगट करनी है मैनू भी विद्या आउंदी है, अग्नि देव नू किवें प्रगट करना मैं वह भी जानदा हां।
अब करता दुर्लभ जग होयो,
हालांकि ए भी जगत विच दुर्लभ है, हुण कोई कर नहीं सकदा, पर ए विद्या महाराज जी मैनू आउंदी है अग्नि प्रगट करन दी।
जांते मंत्र पुरत ने कोयो,
इस करके कलयुग दा समा है, दुर्लभ चीजा ने सारिया, ते इस करके मंत्र फुरदा बहुत घट है।
अब जग मात कृपा जे करे,
महाराज जेड़ी शक्ति नू मैं मनदा चंडी नू जे उन्हें मेरे ते कृपा कीती,
तुम शरीर ते पूरी परे,
दूजे पासे आप जी महाराज समर्थ गुरुदेव हो, ते जिवे आप जी दे शरीर दी खेड दे विचो ए खसारी प्रगट होनी है,
सिद्ध होए संकल्प तुम्हारा,
मैनू ए भरोसा भी तुसी जेड़ा संकल्प रखिया अपने मन च तुहाडा सिद्ध होवेगा।
ए ज्ञानी को लक्षण सारा,
ए ज्ञानी दा ए लक्षण सार है,
सतगुर कहो मिसर जू ऐसे,
सुन के कलगी धर पातशाह बोले कहिंदे मिसर जू सुनो,
ओए है सच अब पाकत जैसे,
चंडी दा प्रगट होवेगी महाराज जी इशारा कर रहे हैं गल्लां गल्लां च भी वह तेरे राही नहीं साडे शरीर दी खेड चो ही प्रगट होनी है, तो पातशाह कहते हां ये तो जरूर होवेगा।
समा समाज मिलियो सब आई,
सारा समा मिल गया, सारी खेड बन गई है हुण,
क्यों ना काज पूरन होए जाई,
ये कार्य गुरु दा है, क्यों ना पूरा होवेगा, ये जरूर होवेगा।
हुक्म पाए दिज बर निज डेरे, तो
पंडित जी सारी समगरी वगैरा लिखा के उथों चले गए,
कमनियो चितवत चित बहु तेरे,
मन विच सोचदा जा रहा है चितवदा जा रहा है,
महाराज ज नर मुखे बुलाए,
इधर कलगी धर जी ने अपने मुखी सेवका नू बुलाया,
यावन हित सोज समुदाए,
जड़ी पंडित ने लिस्ट दित्ती सी लिखाई सी वह महाराज जी ने दीवान नंद चंद जी दे कोल सी उन्हां नू दे दित्ती जिन्हां समान लियाउणा सी,
धन की हुंडी नगरन मैया,
पैसिआं दीआं हुंडियां करके दे दित्तीआं, क्योंकि कैश जेड़ा सी लैके जाना उन्हां वेलिआं चौखा सी, अजकल जिवें चैक हुंदे हन उदों हुंडी करके दे दित्ती जांदी सी, आउंदे जांदे शाहूकार फिर उह माया लै जांदे सी, उह हुंडी चैक नुमा ही हुंदी सी, अजकल चैक हुंदे बैंक दे, उह महाराज जी ने हुंडियां दे दित्तियां सारे नगरां लई, जिथों लाहौर तो मिलना समान जिथे शहरां चो उन्हां नगरां वास्ते,
तत्छिन देख कर पठ जै कईआ,
दित्ता सारिआं नूं भी जाओ लैओ समगरी जिहड़ी जिथों मिलदी है,
तूरन पटे सकट पर लियायो,
छेती नाल गड्डे भर भर के लियाउण लगे,
मेवा कृत आदिक समुदाय,
कोई बहुत ज्यादा सी उह लैके आंदा मेवे लियांदे,
चतर बनज मैं गम ने सोई,
उह गए जिहड़े खरीद करन दे विच बड़े सियाणे सी, जिहड़े खरीद रेंदे जिने कदे मात्र ने कदे कोई चीज खरीदनी उहदे लई औखा हुंदा, जिहदा रोज दा कम होवे खरीदो फरोखत दा उहदी तसल्ली हुंदी, उह बंदे गए,
करे खरीदन जै जै होई,
जिथे जिथे जिहड़ी जिहड़ी चीज मिली उथों खरीद लिया,
संचय सकल वस्तु को आए,
और सारिया वस्तुआं दा संचय इकट्ठा हो गया,
नगर समूहन मैं फिर लियाए,
नगरां समूहां विच फिर फिर के सारी समगरी लै आए, जिवें हुण थां लभदे आ भी किहड़ी जगह दे उत्ते इह यग होवे उहदी भाल करदे आ, उह कथा आप दी अगलियां प्रसंगां च सरवण करोगे, गुरु पातशाह दी वडियाई कथन करदे आ, होईआं भुल्लां चुक्कां दी खिमा, वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु।
हे अच्युत हे पार ब्रह्म
अविनाशी अगनास
हे पूरन हे सर्वम
पंजन गुण तास
हे संगी हे निरंकार
हे निर्गुण सब टेक
हे गोविंद हे गुण निधान
रंगे सदा बबेक
हे अपरंपर हर हरे हे संत कै सदा संग
धाराया दारी
ठाकुर हो दास रो
निर्गुण गुण नहीं कोई
नानक दीजै नाम दान
राखो ही है परो
आए प्रभ शरणागति
पानिज दयाल
एक अखर हर मान बस्त
नानक ओत निहाल
वाहे गुरु नाम जहाज है
अड़े सोतरे पारे
जो शरदा कर से बंदे
उतार
वाहे गुरु नाम जहाज है
अड़े सूत्रे पारे
जो शरदा कर से बंदे
पारे उतार
वाहे गुरु जी का खालसा वाहे गुरु जी की फतेह।